दंडौत बंदन अनेक बार, सर्व कला समरथ डोलन ते राखो प्रभु, नानक दे कर हथ ज्ञान अंजन गुर दियाय, अज्ञान अंधेर विनाश हर कृपा ते संत भेटिया, नानक मन परगास जाहि कुल ते प्रगट होए, ताहि कुल को नाम। पुन द्वादस गुरिंद को मेरी है परना।
परम सत्कार योग सतगुरु जी दे पावन पवित्र दरबार विच बैठी हुई साध संगत जीओ, अपनिया मन बिरतियां नू एकागर करन दे लई, रसना नू पवित्र करन लई, एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हर राय सच्चे पातशाह जी दा पावन पवित्र इतिहास साहब जी लड़ीबद्ध श्रवण कर रहे से। इतिहास दे विच प्रसंग चल रहा सी दारा शिको दा, प्रसंग इथों तक पहुंचा है, औरंगजेब दी जड़ी फौज है वह दारा शिको दा पिछा कर रही है। ग्रंथाकार भाई संतोख सिंह जी लिखते ने लाहौर तो दौड़ के मुल्तान पहुंचा, मुल्तान तो फिर अगे चला गया ढठे पखर ना दी जगह ते, फिर उतों भी अगान लंघ गया। कवि जी ने दस्या कि जिथों तक हिंदुस्तान राज दी सीमा सी उतों तक दारा शिको दा पिछा किया फौज ने, सीमा तो बाहर नहीं निकली औरंगजेब की फौज, वो सीमा ते रुक गई। कल इथों तक कथा पहुंची सी, अज इथों अगे मैं प्रारंभ करदा।
अंतर कितक पाए तिस थान, बसत पाए निज देश महान।
ग्रंथाकार भाई संतोख सिंह जी लिखते ने कि काफी फर्क दे उते फौज अपने देश की सीमा दे विच ही टिकी रही, और उन्होंने उस तो बाद दारा शिको दा पिछा नहीं किया।
पुन चढ़ गमन्यो दार शिको, तित को दखन की दिश हो।
इस तो बाद दारा शिको ने फिर अगे चाले पाए ने दखण दी दिशा दे वल चला गया।
पहुंचो जहां देश गुजरात, लूट कूट लीन सतह जात।
गुजरात दे वल गया है दारा शिको, लूट कूट लीन सतह जात, जांद्या जांद्या रस्ते दे विच लुट मार भी कीती गई।
लश्कर समख जाए पुन होवा, दोह देश तेर सकीनस टोवा।
उस जगह दे उते फिर दारा शिको दा जरा सामना सी और नरंगे दी फौज दे नाल होया, दोवां पासियां तो भयानक जंग मचिया।
दारण संगर रचियो महाना, छोटे शस्त्र हाथ पे पाटे प्राणा।
बड़ा भयानक युद्ध उस वेले लड़िया गया, बहुत सारे शस्त्र चले ने, जिन्ना शस्त्रां दे चलन करके सूरमियां दे प्राण नास हुए।
भाई लथेर पथेर कनेरी, गर्जी तोपें तोपक बडेरी।
ग्रंथाकार भाई संतोख सिंह जी लिखते ने कि बड़ी लथेर पथेर मचाई गई है, बहुतियां सारियां तोपां ते बंदूकां गर्जियां ने खड़कियां ने।
मारे सुपट गए हथियारन, विजय करन निज स्वामी कारण।
कवि संतोख सिंह जी लिखते ने कि वड्डे वड्डे शस्त्रधारी योद्या नूं ਹਥਿਆਰਾਂ ਦੇ ਨਾਲ ਸ਼ਸਤਰਾਂ ਦੇ ਨਾਲ ਕੱਟਿਆ ਹੈ। ਦਾਰਾ ਸ਼ਕੋ ਦੇ ਸੇਵਕਾਂ ਨੇ ਆਪਣੇ ਸਵਾਮੀ ਦੀ ਜਿੱਤ ਦੇ ਵਾਸਤੇ ਭਾਵ ਕੇ ਆਪਣੇ ਮਾਲਕ ਨੂੰ ਜਿੱਤ ਦਵਾਉਣ ਦੇ ਲਈ।
ਬਾਜੀ ਚੜੇ ਵੀਰ ਬਲਵਾਨ, ਛਿੱਪਰ ਛੁੱਟਤ ਹੈ ਤੁਪਕ ਮਹਾਨ।
ਸੂਰਮੇ ਜਿਹੜੇ ਯੋਧੇ ਨੇ ਉਹਨਾਂ ਨੇ ਘੋੜਿਆਂ ਦੀਆਂ ਸਵਾਰੀਆਂ ਕੀਤੀਆਂ ਨੇ, ਬੜੀ ਕਾਹਲੀ ਦੇ ਨਾਲ ਬੜੀ ਸ਼ੀਘਰਤਾ ਦੇ ਨਾਲ ਬੰਦੂਕਾਂ ਚਲਾਈਆਂ ਜਾ ਰਹੀਆਂ।
ਹਨ ਫੇਰ ਕਰ ਤੋਂ ਮਰ ਤੀਛਨ, ਹਲਾ ਹਲੀ ਰਣ ਮਾਚੋ ਪੀਖਨ।
ਕਵੀ ਜੀ ਲਿਖਦੇ ਨੇ ਕਈਆਂ ਨੇ ਬੰਦੂਕਾਂ ਚਲਾਈਆਂ ਨੇ, ਕਈਆਂ ਨੇ ਤਿੱਖਿਆਂ ਬਰਛਿਆਂ ਦਾ ਪ੍ਰਹਾਰ ਕੀਤਾ ਹੈ। ਇਸ ਤਰ੍ਹਾਂ ਵੱਡੀ ਹਲਚਲ ਮੱਚ ਗਈ ਹੈ ਤੇ ਬਹੁਤ ਭਿਆਨਕ ਯੁੱਧ ਦੋਵਾਂ ਪਾਸਿਆਂ ਤੋਂ ਲੜਿਆ ਜਾ ਰਿਹਾ ਹੈ। ਇੱਕ ਪਾਸੇ ਦਾਰਾ ਸ਼ਕੋ ਤੇ ਉਹਦੇ ਸਾਥੀ ਨੇ, ਦੂਸਰੇ ਪਾਸੇ ਨੌਰੰਗੇ ਦੀ ਵੱਡੀ ਸੈਨਾ।
ਛੋਟੇ ਛੋਟੇ ਪ੍ਰਾਣ ਵੀਰ ਗਨ ਗਿਰੇ, ਕੇਤਕ ਤਰਫਤ ਘਾਇਲ ਪਰੇ।
ਕਵੀ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਤੀਰ ਛੁੱਟਣ ਦੇ ਕਾਰਨ ਬਹੁਤੇ ਸਾਰੇ ਸੂਰਮਿਆਂ ਦਾ ਨਾਸ ਹੋਇਆ, ਉਹ ਮਰ ਕੇ ਧਰਤੀ ਦੇ ਉੱਤੇ ਘੋੜਿਆਂ ਤੋਂ ਡਿੱਗੇ ਨੇ ਤੇ ਕਈ ਜਿਹੜੇ ਘਾਇਲ ਨੇ, ਜਿਹੜੇ ਜ਼ਖਮੀ ਨੇ, ਉਹ ਤੜਫਦੇ ਫਿਰਦੇ।
ਤਉ ਸੇ ਤੂੰ ਕਾਰਤ ਚਹੁ ਯੋਰੇ, ਚਲੇ ਬੇਗ ਤੇ ਗੋਰੀ ਗੋਰੇ।
ਜਿਹੜੇ ਤੌਸੇ ਨੇ, ਜਿਹੜੇ ਨਗਾਰੇ ਨੇ, ਉਹ ਬਹੁਤ ਉੱਚੀ ਧੁਨੀ ਦੇ ਨਾਲ, ਉੱਚੀ ਆਵਾਜ਼ ਦੇ ਨਾਲ ਖੜਕਾਏ ਜਾ ਰਹੇ ਨੇ, ਬਹੁਤ ਵੇਗ ਦੇ ਨਾਲ, ਤਿੱਖੇ ਜ਼ੋਰ ਦੇ ਨਾਲ ਗੋਲੀਆਂ ਤੇ ਗੋਲੇ ਵਰ ਰਹੇ।
ਲੋਥੈ ਜਥੂ ਪੂਥ ਨਾ ਪਈ, ਵਾਹਨ ਪਗਨ ਧੂਲ ਤੇ ਛਈ।
ਭਾਵ ਕੇ ਸਮੂਹ ਜਿਹੜੀਆਂ ਬਹੁਤੀਆਂ ਲੋਥਾਂ ਨੇ, ਉਹਨਾਂ ਦੇ ਢੇਰ ਲੱਗੇ ਹੋਏ ਨੇ।
ਵਾਹਨ ਪਗਨ ਧੂਲ ਤੇ ਛਈ,
ਭਾਵ ਕੇ ਘੋੜਿਆਂ ਦੇ ਪੈਰਾਂ ਦੇ ਨਾਲ ਜਿਹੜੀ ਧੂੜ ਹੈ ਉਹ ਲੋਥਾਂ ਦੇ ਉੱਤੇ ਛਾ ਗਈ ਹੈ, ਡਿੱਗ ਪਈ।
ਸ਼੍ਰੋਣ ਤੇ ਗਿਰੈ ਰਕਤ ਰਣ ਠੌਰ, ਬਦੈ ਵੀਰ ਰਣ ਮਾਚਿਓ ਰੌਰ।
ਜਿਹੜਾ ਯੋਧਿਆਂ ਦਾ ਖੂਨ ਹੈ ਉਹ ਧਰਤੀ ਨੂੰ ਸਿੰਜਦਾ ਜਾ ਰਿਹਾ, ਧਰਤੀ ਦੇ ਉੱਤੇ ਡੁੱਲਦਾ ਜਾ ਰਿਹਾ।
ਬਦੈ ਵੀਰ ਰਣ ਮਾਚਿਓ ਰੌਰ,
ਬਹੁਤ ਵੱਡਾ ਰੌਲਾ ਮੱਚਿਆ ਹੋਇਆ। ਜਿਹੜੇ ਸੂਰਮੇ ਨੇ ਉਹ ਅਗਾਂਹ ਵੱਧ ਵੱਧ ਕੇ ਲੜ ਰਹੇ ਨੇ।
ਜਬ ਜਾਣਿਓ ਨੌ ਰੰਗ ਦਲ ਕਨੇ, ਯੁੱਧ ਕਰਨੀਐਨ ਸੋ ਨਹੀਂ ਬਣੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦਾਰਾ ਸ਼ਕੋ ਨੇ ਇਸ ਗੱਲ ਨੂੰ ਸਮਝ ਲਿਆ ਕਿ ਨੌਰੰਗੇ ਦਾ ਦਲ ਬਹੁਤ ਜ਼ਿਆਦਾ ਹੈ, ਉਹਦੇ ਵੱਲ ਵਧੇਰੀ ਫੌਜ ਹੈ, ਇਸ ਯੁੱਧ ਦੇ ਵਿੱਚ ਮੇਰੀ ਜਿੱਤ ਨਹੀਂ ਹੋਣੀ, ਇਸ ਤਰ੍ਹਾਂ ਦੀ ਵਿਚਾਰ ਕੀਤੀ ਉਸ ਨੇ।
ਯੁੱਧ ਕਰਨ ਇਨਸੋ ਨਹੀਂ ਬਣੇ,
ਸੋਚਿਆ ਦਾਰਾ ਸ਼ਕੋ ਨੇ ਕਿ ਮੈਂ ਯੁੱਧ ਕਰਕੇ ਨੌਰੰਗੇ ਦੇ ਨਾਲ ਪੂਰਾ ਨਹੀਂ ਅੱਪੜ ਸਕਦਾ।
ਦਾਰ ਸ਼ਕੋ ਬਿਲੋਕ ਵਿਚਾਰਾ, ਲੇ ਦਲ ਆਪਣੋ ਕੀਨ ਕਿਨਾਰਾ।
ਦਾਰਾ ਸ਼ਕੋ ਨੇ ਵੇਖਿਆ ਆਪਣੇ ਨਾਲ ਦੇ ਸਾਥੀਆਂ ਨੂੰ ਮਰਦਿਆਂ ਹੋਇਆਂ ਤੇ ਵਿਚਾਰ ਕਰਕੇ ਆਪਣੇ ਦਲ ਨੂੰ ਲੈ ਕੇ ਉਹ ਕਿਨਾਰਾ ਕਰ ਗਿਆ, ਭਾਵ ਕੇ ਉੱਥੋਂ ਦੌੜ ਗਿਆ।
ਟਲ ਕਰ ਗਇਓ ਨਾ ਸਨਮੁਖ ਭਇਓ, ਫਰਕ ਸਾਥ ਨਿਜ ਡੇਰਾ ਕਿਓ।
ਉੱਥੋਂ ਦੌੜ ਗਿਆ ਆਪਣੇ ਸਾਥੀਆਂ ਦੇ ਸਮੇਤ, ਟਲ ਗਿਆ, ਸਾਹਮਣੇ ਨਹੀਂ ਗਿਆ ਫੌਜ ਦੇ। ਬਹੁਤਾ ਫਰਕ ਪਾ ਕੇ, ਬਹੁਤੀ ਵਿੱਥ ਦੇ ਜਾ ਕੇ ਉਹਨੇ ਆਪਣਾ ਪੜਾਅ ਕੀਤਾ, ਡੇਰਾ ਲਾਇਆ।
ਕਵੀ ਸੰਤੋਖ ਸਿੰਘ ਇਸੀ ਪ੍ਰਕਾਰ, ਨੌਰੰਗ ਲੀਨ ਸਰਾਜ ਯੋਧਾਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮੈਂ ਕਵੀ ਕਹਿੰਦਾ ਹਾਂ ਕਿ ਇਸੇ ਤਰੀਕੇ ਦੇ ਨਾਲ ਹਰ ਇੱਕ ਜਗ੍ਹਾ ਦੇ ਉੱਤੋਂ ਨੌਰੰਗੇ ਨੇ, ਭਾਵ ਕੇ ਔਰੰਗਜ਼ੇਬ ਨੇ ਜਿੱਤ ਦੀ ਪ੍ਰਾਪਤੀ ਕੀਤੀ ਤੇ ਹੌਲੀ ਹੌਲੀ ਸਾਰਾ ਜਿਹੜਾ ਹਿੰਦੁਸਤਾਨ ਦਾ ਰਾਜ ਸੀ ਨਾ, ਉਹਦੇ ਤੇ ਔਰੰਗਜ਼ੇਬ ਕਾਬਜ ਹੋ ਗਿਆ, ਆਪਣੀ ਮੱਲ ਮਾਰ ਲਈ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਇਮਲਰ ਦਾ ਰਸ਼ ਕੋਹ ਬਹੁ, ਚਿਤ ਮੈਂ ਕਰਿਓ ਵਿਚਾਰ, ਕੂਰ ਪਦਾਰਥ ਹੇਤ ਮੈਂ ਕਿਆ ਕਿਆ ਕੀਏ ਉਪਚਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਇੱਥੋਂ ਵੀ ਦਾਰਾ ਸ਼ਕੋ ਨੂੰ ਸ਼ਿਕਸਤ ਦਾ, ਹਾਰ ਦਾ ਸਾਹਮਣਾ ਕਰਨਾ ਪਿਆ, ਫਿਰ ਸਤਿਗੁਰਾਂ ਦੇ ਆਖੇ ਹੋਏ ਬਚਨ ਯਾਦ ਆਏ ਤੇ ਮਨ ਦੇ ਵਿੱਚ ਵਿਚਾਰ ਕਰਦਾ ਕਿ ਝੂਠੇ ਪਦਾਰਥਾਂ ਦੇ ਵਾਸਤੇ, ਝੂਠੇ ਰਾਜ ਦੇ ਵਾਸਤੇ ਮੈਂ ਬਹੁਤ ਉਪਚਾਰ ਕੀਤੇ, ਬੜੇ ਯਤਨ ਕੀਤੇ।
ਨੀਕੇ ਹੈ ਇਨ ਕੋ ਹਿਤ ਤਿਆਗਨ, ਬੁਰੋ ਬਹੁਤ ਜੁਤ ਜਤਨ ਆਰਾਧਨ।
ਸੋਚਿਆ ਕਿ ਨੀਕੀ ਗੱਲ ਇਹੀ ਹੈ ਕਿ ਚੰਗੀ ਗੱਲ ਇਹੀ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਤਿਆਗ ਦਿੱਤਾ ਜਾਵੇ, ਛੱਡ ਦਿੱਤਾ ਜਾਵੇ। ਬੁਰੋ ਬਹੁਤ ਜੁਤ ਜਤਨ ਆਰਾਧਨ, ਭਾਵ ਕਿ ਯਤਨ ਬਹੁਤ ਜ਼ਿਆਦਾ ਕੀਤੇ ਨੇ ਪਰ ਕੋਈ ਵੀ ਯਤਨ ਕਾਮਯਾਬ ਸਿੱਧ ਨਹੀਂ ਹੋਇਆ।
ਕਰੇ ਉਪਾਵ ਹੱਥ ਨਹੀਂ ਆਵੇ, ਪ੍ਰਾਲਬਦ ਪਰ ਮਨ ਸੋ ਟਿਕਾਵੇ।
ਸੋਚਿਆ ਦਾਰਾ ਸ਼ਕੋਣੇ ਕਿ ਮਨੁੱਖ ਭਾਵੇਂ ਕਿਤਨੇ ਵੀ ਯਤਨ ਉਪਾਅ ਕਿਉਂ ਨਾ ਕਰ ਲਵੇ, ਜਿਹੜੀ ਚੀਜ਼ ਪ੍ਰਾਲਬਦ ਦੇ ਵਿੱਚ ਭਾਗਾਂ ਦੇ ਵਿੱਚ ਨਹੀਂ ਹੁੰਦੀ ਉਹ ਕਦੇ ਵੀ ਪ੍ਰਾਪਤ ਨਹੀਂ ਹੁੰਦੀ। ਮੈਨੂੰ ਚਾਹੀਦਾ ਕਿ ਪ੍ਰਾਲਬਦ ਦੇ ਉੱਤੇ ਆਪਣੇ ਲਿਖੇ ਹੋਏ ਮੱਥੇ ਦੇ ਭਾਗਾਂ ਦੇ ਉੱਤੇ ਆਪਣੇ ਮਨ ਨੂੰ ਟਿਕਾਵਾਂ।
ਸਤ ਆਤਮਾ ਕਰੋ ਵਿਚਾਰਨ, ਜੋ ਸਭ ਬੰਦ ਬਿਨਾਸ਼ਨ ਕਾਰਨ।
ਸੋਚਿਆ ਦਾਰਾ ਸ਼ਕੋਣੇ ਕਿ ਜਿਹੜੀ ਸਤ ਆਤਮਾ ਹੈ ਮੈਨੂੰ ਉਸਦੀ ਵਿਚਾਰ ਕਰਨੀ ਚਾਹੀਦੀ ਹੈ, ਕਿਉਂਕਿ ਜੋ ਸਭ ਬੰਦ ਬਿਨਾਸ਼ਨ ਕਾਰਨ, ਜਿਹੜਾ ਸਤ ਆਤਮਾ ਦੀ ਵਿਚਾਰ ਕਰ ਲੈਂਦਾ ਉਹਦੇ ਸਾਰੇ ਦੇ ਸਾਰੇ ਬੰਧਨ ਦੂਰ ਹੋ ਜਾਂਦੇ ਨੇ, ਉਹ ਮੁਕਤ ਹੋ ਜਾਂਦਾ।
ਸਲਤਨ ਹਿਤ ਬਹੁ ਕਰੇ ਉਪਾਏ, ਪ੍ਰਾਲਬਦ ਬਿਨ ਕਿਮ ਕਰ ਆਏ।
ਸੋਚਿਆ ਦਾਰਾ ਸ਼ਕੋਣੇ ਕਿ ਸਲਤਨਤ ਦੇ ਵਾਸਤੇ, ਬਾਦਸ਼ਾਹੀ ਦੇ ਵਾਸਤੇ ਮੈਂ ਬੜੇ ਯਤਨ ਕੀਤੇ, ਬੜੇ ਉਪਾਅ ਕੀਤੇ, ਪਰ ਪ੍ਰਾਲਬਦ ਤੋਂ ਬਗੈਰ ਕਿਸ ਤਰ੍ਹਾਂ ਮੇਰੇ ਹੱਥ ਦੇ ਵਿੱਚ ਆ ਸਕਦੀ ਸੀ ਸਲਤਨਤ।
ਆਬ ਨਿਰਵਾਰ ਹੋਏ ਮੈਂ ਫਿਰੋ, ਕਹਿ ਗਿਰ ਮੈਂ ਬਸ ਤਪ ਕੋ ਕਰੋ।
ਸੋਚਿਆ ਕਿ ਮੈਨੂੰ ਹੁਣ ਨਿਰਵੈਰ ਹੋ ਜਾਣਾ ਚਾਹੀਦਾ, ਵੈਰ ਤੋਂ ਰਹਿਤ ਹੋ ਜਾਣਾ ਚਾਹੀਦਾ, ਵੈਰ ਤੋਂ ਰਹਿਤ ਹੋ ਕੇ ਹੁਣ ਮੈਂ ਫਿਰਾਂਗਾ ਜਾਂ ਫਿਰ ਪਹਾੜਾਂ ਦੀਆਂ ਕੰਧਰਾਂ ਦੇ ਵਿੱਚ ਜਾ ਕੇ ਉੱਥੇ ਵਸ ਕੇ ਤਪ ਕਰਾਂਗਾ, ਬੰਦਗੀ ਕਰਾਂਗਾ।
ਇਮ ਨਿਸਚੇ ਕਰ ਸਭ ਕਿਛ ਤਿਆਗਾ, ਲਸ਼ਕਰ ਜਿੱਤ ਕਹੋ ਤੋ ਸੰਗ ਲਾਗਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀ ਵਿਚਾਰ ਕਰਨ ਤੋਂ ਬਾਅਦ ਦਾਰਾ ਸ਼ਕੋ ਨੇ ਸਾਰਾ ਕੁਝ ਤਿਆਗ ਦਿੱਤਾ, ਸਾਰਾ ਕੁਝ ਛੱਡ ਦਿੱਤਾ, ਜਿਹੜੀ ਫੌਜ ਇਕੱਤਰ ਕਰੀ ਬੈਠਾ ਸੀ ਉਸ ਫੌਜ ਦਾ ਵੀ ਖਹਿੜਾ ਛੱਡ ਦਿੱਤਾ।
ਸਭ ਹਿਨ ਕੋ ਦੇ ਮੁਕਤਾ ਹੀਰ, ਕਰੇ ਬਿਸਰਜਣ ਬਲੀ ਸੁਬੀਰ।
ਜਿਹੜੇ ਲੜਾਕੂ ਯੋਧੇ ਵੱਡੇ ਸੂਰਬੀਰ ਇਸਨੇ ਇਕੱਠੇ ਕੀਤੇ ਹੋਏ ਸਨ ਉਹਨਾਂ ਸਾਰਿਆਂ ਨੂੰ ਹੀਰੇ ਮੋਤੀ ਜਵਾਹਰ ਵੰਡ ਦਿੱਤੇ।
ਜਥਾ ਜੋਗ ਸਭ ਕੋ ਦੇ ਮੋਦ, ਦੀਏ ਖਿੰਡਾਏ ਚਾਰੋਂ ਕੋਦ।
ਕਵੀ ਜੀ ਲਿਖਦੇ ਨੇ ਕਿ ਜਥਾ ਜੋਗ ਸਾਰਿਆਂ ਨੂੰ ਖੁਸ਼ੀ ਦੇ ਕੇ, ਮਾਇਆ ਦੇ ਕੇ ਆਪਣੀ ਫੌਜ ਨੂੰ ਤੋਰ ਦਿੱਤਾ।
ਦੀਏ ਖਿੰਡਾਏ ਚਾਰੋਂ ਕੋਦ,
ਭਾਵ ਕੇ ਚਾਰੇ ਦਿਸ਼ਾਵਾਂ ਦੇ ਵਿੱਚ ਆਪਣੀ ਫੌਜ ਨੂੰ ਤੋਰ ਦਿੱਤਾ ਕਿ ਮੈਨੂੰ ਹੁਣ ਤੁਹਾਡੀ ਕੋਈ ਲੋੜ ਨਹੀਂ।
ਏਕ ਨਫਰ ਕੋ ਰਾਖਿਓ ਸੰਗ, ਤਿਆਗਿਓ ਸ਼ਾਹ ਬੇਸ ਜੋ ਅੰਗ।
ਦਾਰਾ ਸ਼ਕੋ ਨੇ ਸਿਰਫ ਇੱਕ ਨਫਰ ਨੂੰ, ਇੱਕ ਨੌਕਰ ਨੂੰ ਆਪਣੇ ਨਾਲ ਰੱਖਿਆ ਹੈ, ਬਾਕੀ ਸਾਰਿਆਂ ਨੂੰ ਆਗਿਆ ਦੇ ਦਿੱਤੀ, ਵਿਦਾਇਗੀ ਦੇ ਦਿੱਤੀ। ਤੇ ਜਿਹੜਾ ਬਾਦਸ਼ਾਹਾਂ ਵਾਲਾ, ਸ਼ਹਿਜ਼ਾਦਿਆਂ ਵਾਲਾ ਭੇਸ ਧਾਰਨ ਕੀਤਾ ਸੀ ਦਾਰਾ ਸ਼ਕੋ ਨੇ, ਉਹਨੂੰ ਵੀ ਲਾ ਦਿੱਤਾ।
ਚਾਹੇ ਉਹ ਪਰਬਤ ਬਾਸੀ ਹੋਏ, ਭੋਗੇ ਪ੍ਰਾਲਬਦ ਤਨ ਜੋਏ।
ਹੁਣ ਚਾਹੁੰਦਾ ਹੈ ਪਹਾੜਾਂ ਵਿੱਚ ਜਾ ਕੇ ਤਪੱਸਿਆ ਕਰਾਂ, ਉੱਥੇ ਜਾ ਕੇ ਵਸਾਂ ਤੇ ਪ੍ਰਾਲਬਦ ਦੇ ਵਿੱਚ ਜੋ ਕਿਸਮਤ ਦੇ ਵਿੱਚ ਲਿਖਿਆ ਹੈ ਉਹਨਾਂ ਪਦਾਰਥਾਂ ਦਾ ਭੋਗ ਭੋਗਾਂ।
ਚੱਲ ਬਹੁ ਦੇਸ਼ ਉਲੰਘਣ ਕਰਿਓ, ਆਣ ਪੁਆਦ ਵਿਖੇ ਪੁਨ ਬਰਿਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਦੇਸ਼ ਨੂੰ ਫਿਰ ਤੋਂ ਉਲੰਘਿਆ ਹੈ, ਪਾਰ ਕੀਤਾ ਹੈ। ਆਣ ਪੁਆਦ ਵਿਖੇ ਪੁਨ ਬਰਿਓ, ਪਹਾੜ ਦੀ ਜਿਹੜੀ ਤਰਾਈ ਦਾ ਦੇਸ਼ ਹੁੰਦਾ ਉਹਨੂੰ ਪੁਆਦ ਆਖਿਆ ਜਾਂਦਾ ਹੈ, ਜਾਂ ਫਿਰ ਖਰੜ ਤੇ ਸਰਹੰਦ ਆਦਿ ਦਾ ਜਿਹੜਾ ਇਲਾਕਾ ਹੈ ਇਹਨੂੰ ਵੀ ਪੁਆਦ ਆਖਿਆ ਜਾਂਦਾ।
ਹੁਤੋ ਦਾਇਰਾ ਪਿਖ ਇੱਕ ਗ੍ਰਾਮ ਉਤਰਿਓ ਤਾਂ ਕਰਨ ਬਿਸਰਾਮ।
ਇੱਕ ਪਿੰਡ ਦੇ ਵਿੱਚ ਉਸਨੇ ਦਾਇਰਾ ਦੇਖਿਆ ਹੈ, ਜਿਹਨੂੰ ਕਿ ਤਕੀਆ ਵੀ ਆਖਿਆ ਜਾਂਦਾ ਹੈ। ਮੁਸਲਮਾਨਾਂ ਦੀ ਇੱਕ ਮਜ਼ਾਰ ਵਰਗਾ ਦਾਇਰਾ ਹੁੰਦਾ ਹੈ, ਜਿਹਨੂੰ ਤਕੀਆ ਵੀ ਆਖਿਆ ਜਾਂਦਾ ਹੈ। ਇੱਕ ਪਿੰਡ ਦੇ ਵਿੱਚ ਉਸ ਤਕੀਏ ਨੂੰ ਦੇਖਿਆ ਤੇ ਉੱਥੇ ਵਿਸਰਾਮ ਕਰਨ ਦੇ ਵਾਸਤੇ, ਆਰਾਮ ਕਰਨ ਦੇ ਵਾਸਤੇ ਉਹ ਟਿਕ ਗਿਆ।
ਹੈ ਲਗਾਏ ਹਿਤ ਭੋਜਨ ਤਿਆਰੀ, ਕਰਤ ਪਾਇਓ ਆਨਿਓ ਟਿਗ ਬਾਰੀ।
ਘੋੜੇ ਨੂੰ ਬੰਨ ਦਿੱਤਾ ਦਾਰਾ ਛਕੋਣੇ ਤੇ ਭੋਜਨ ਕਰਨ ਦੀ ਤਿਆਰੀ ਕੀਤੀ। ਆਪਣਾ ਜਿਹੜਾ ਨਫਰ ਸੀ, ਆਪਣਾ ਜਿਹੜਾ ਨੌਕਰ ਸੀ, ਉਹਨੂੰ ਹੁਕਮ ਕਰਕੇ ਪਾਣੀ ਮੰਗਵਾਇਆ।
ਪਾਵ ਕਦਈ ਜਾਰ ਬੇਕਾਰਨ, ਨਫਰ ਸੋਈਂਦਣ ਲੱਗਿਓ ਨਿਹਾਰਨ।
ਜਿਹੜਾ ਨਫਰ ਸੀ, ਜਿਹੜਾ ਦਾਰਾ ਛਕੋ ਦਾ ਨੌਕਰ ਸੀ, ਉਹ ਬਾਲਣ ਨੂੰ ਇਕੱਠਾ ਕਰਨ ਦੇ ਵਾਸਤੇ ਦੂਰ ਚਲਾ ਗਿਆ ਤੇ ਦੂਸਰੇ ਪਾਸੇ ਦਾਰਾ ਛਕੋ ਚਾਹੁੰਦਾ ਕਿ ਉਸਦੇ ਆਉਣ ਤੋਂ ਪਹਿਲਾਂ ਮੈਂ ਅੱਗ ਬਾਲ ਦਿਆਂ।
ਦਾਰਾ ਛਕੋ ਫੂਕ ਜਬ ਮਾਰੀ, ਪਰੀ ਰਾਖੀ ਉਪਰ ਮੁਖ ਦਾਰੀ।
ਅੱਗ ਨੂੰ ਤੇਜ ਕਰਨ ਦੇ ਵਾਸਤੇ ਦਾਰਾ ਛਕੋ ਨੇ ਜਦੋਂ ਹੀ ਫੂਕ ਮਾਰੀ, ਪਰੀ ਰਾਖੀ ਉਪਰ ਮੁਖ ਦਾਰੀ, ਤੇ ਜਿਹੜੀ ਥੋੜੀ ਬਹੁਤੀ ਤੁਖੀ ਹੋਈ ਅੱਗ ਸੀ, ਜਿਹਦੇ ਨਾਲ ਕਿ ਰਾਖ ਬਣ ਗਈ ਸੀ, ਸਵਾਹ ਬਣ ਗਈ ਸੀ, ਜਦੋਂ ਦਾਰਾ ਛਕੋ ਨੇ ਫੂਕ ਮਾਰੀ ਤੇ ਉਹਦੇ ਮੁਖ ਤੇ ਉੱਤੇ, ਮੂੰਹ ਦੇ ਉੱਤੇ ਤੇ ਦਾੜੀ ਦੇ ਉੱਤੇ ਉਹ ਸਵਾਹ ਪੈ ਗਈ।
ਜਾਰੀ ਗਈ ਨ ਜਾਨਤ ਜਾਰਨ, ਤੈ ਫਕੀਰ ਨੇ ਕਰਿਓ ਨਿਹਾਰਨ।
ਕਵੀ ਜੀ ਲਿਖਦੇ ਨੇ ਜਾਰੀ ਗਈ ਨਾ, ਭਾਵ ਕਿ ਅੱਗ ਬਾਲੀ ਨਾ ਗਈ ਦਾਰਾ ਛਕੋ ਤੋਂ, ਕਿਉਂਕਿ ਨਾ ਜਾਨਤ ਜਾਰਨ, ਉਹਨੂੰ ਜਾਚ ਹੀ ਨਹੀਂ ਸੀ ਕਿ ਕਿਵੇਂ ਅੱਗ ਬਾਲੀ ਦੀ ਹੈ, ਕਿਉਂਕਿ ਸ਼ਹਿਜ਼ਾਦਾ ਸੀ, ਕਦੇ ਉਸਨੂੰ ਇਸ ਤਰ੍ਹਾਂ ਦੀ ਬਿਪਤਾ ਪਈ ਨਹੀਂ ਸੀ ਕਿ ਅੱਗ ਬਾਲਣ ਦੀ ਲੋੜ ਪੈਂਦੀ।
ਤੈ ਫਕੀਰ ਨੇ ਕਰਿਓ ਨਿਹਾਰਨ,
ਇਸ ਤਰ੍ਹਾਂ ਦੀ ਜਦੋਂ ਹਾਲਤ ਹੋਈ ਤੇ ਲਾਗੇ ਕੋਈ ਫਕੀਰ ਸੀ, ਉਹਨੇ ਇਸ ਨੂੰ ਦੇਖੇ।
ਅਤਿਸ਼ੈ ਭਾਗਵਾਨ ਨਰ ਕੋਈ, ਦੀਰਘ ਮਸਤਕ ਦੀਪਤ ਜੋਈ।
ਮੰਜ਼ਿਲ ਦੇ ਉੱਤੇ ਪਹੁੰਚਿਆ ਹੋਇਆ ਫਕੀਰ ਸੀ, ਉਸਨੇ ਦਾਰਾ ਛਕੋ ਦੇ ਵੱਲ ਦੇਖਿਆ ਕਿ ਦੂਰੋਂ ਹੀ ਉਸਨੇ ਇਸ ਗੱਲ ਦਾ ਪਤਾ ਕਰ ਲਿਆ, ਪੜ੍ਹ ਲਿਆ ਇਸ ਦੇ ਮੱਥੇ ਨੂੰ ਕਿ ਵੱਡੇ ਭਾਗ ਵਾਲਾ ਕੋਈ ਮਨੁੱਖ ਹੈ।
ਦੀਰਘ ਮਸਤਕ ਦੀਪਤ ਜੋਈ,
ਇਹਦਾ ਜਿਹੜਾ ਮਸਤਕ ਹੈ, ਇਹਦੇ ਜਿਹੜੇ ਮੱਥੇ ਦਾ ਤੇਜ ਹੈ ਨਾ, ਉਹ ਵੱਡਾ ਪ੍ਰਤਾਪ ਵਾਲਾ।
ਦੇਖਤ ਜਾਣਿਓ ਜਾਏ ਸੁਸ਼ੀਲਾ, ਰੂਪ ਛਬੀਲਾ ਰਿਦਾ ਗਹੀਲਾ।
ਦੇਖ ਕੇ ਹੀ ਫਕੀਰ ਨੇ ਜਾਣ ਲਿਆ ਕਿ ਸੁੰਦਰ ਸੁਸ਼ੀਲ ਸੁਭਾਅ ਵਾਲਾ ਹੈ, ਬੜਾ ਛਬੀਲਾ ਹੈ, ਔਰ ਇਹਦਾ ਜਿਹੜਾ ਹਿਰਦਾ ਹੈ ਨਾ, ਉਹ ਬੜਾ ਗੰਭੀਰ ਹੈ, ਭਾਵ ਕਿ ਗੰਭੀਰ ਵਿਚਾਰਾਂ ਦਾ ਧਾਰਨੀ।
ਇਤਨੇ ਬਿਖੇ ਨਫਰ ਸੋਇਆਵਾ, ਪਸਮ ਸ਼ਮਸ ਪਰ ਪਿਖ ਮੁਰ ਜਾਵਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੰਨੇ ਚਿਰ ਨੂੰ ਜਿਹੜਾ ਉਹ ਨਫਰ ਸੀ, ਜਿਹੜਾ ਨੌਕਰ ਸੀ ਦਾਰਾ ਛਕੋ ਦਾ, ਉਹ ਆ ਗਿਆ ਹੈ। ਉਹਨੇ ਆਣ ਕੇ ਕੀ ਦੇਖਿਆ ਕਿ ਸ਼ਹਿਜ਼ਾਦੇ ਦੇ ਮੂੰਹ ਦੇ ਉੱਤੇ ਜਿਹੜੀ ਸਵਾਹ ਹੈ ਉਹ ਪਈ ਹੋਈ ਹੈ ਤੇ ਦਾੜੀ ਵੀ ਲਿਬੜੀ ਹੋਈ ਹੈ ਸਵਾਹ ਦੇ ਨਾਲ।
ਦੁਖਿਓ ਅਦਕ ਹੀ ਗਿਣ ਤਦੋ ਹੇਲਾ, ਅਖਲ ਬੈਸ ਜੋ ਰਹੇ ਸੁਹੇਲਾ।
ਦੇਖ ਕੇ ਉਹ ਬਹੁਤ ਹੀ ਜ਼ਿਆਦਾ ਦੁਖੀ ਹੋਇਆ, ਕਿਉਂਕਿ ਬਹੁਤ ਜ਼ਿਆਦਾ ਦੁਖਦਾਈ ਸਮੇਂ ਦੀ ਉਸਨੇ ਵਿਚਾਰ ਕੀਤੇ, ਸੋਚਣ ਲੱਗਾ ਅਖਲ ਬੈਸ ਜੋ ਰਹੇ ਉਹ ਸੁਹੇਲਾ। ਵੇਖੋ ਪਰਮੇਸ਼ਰ ਦੀ ਕੈਸੀ ਕੁਦਰਤ ਹੈ, ਖੁਦਾ ਦੀ ਕੀ ਮਰਜ਼ੀ ਹੈ ਕਿ ਸਾਰੀ ਉਮਰ ਦੇ ਵਿੱਚ ਜਿਹੜਾ ਸੌਖਾ ਰਿਹਾ, ਅੱਜ ਉਸਨੂੰ ਇਸ ਬਿਪਤਾ ਦਾ ਸਾਹਮਣਾ ਕਰਨਾ ਪਿਆ।
ਸਕਲ ਮੁਲਕ ਕੀ ਸਲਤਨਤ ਵਾਰੋ, ਗਾਵੇ ਅਮਨੀ ਪਤ ਕਰਤ ਜੁਹਾਰੋ।
ਸਾਰੇ ਹਿੰਦੁਸਤਾਨ ਮੁਲਕ ਦੇ ਉੱਤੇ ਸਲਤਨਤ ਹਕੂਮਤ ਕਰਨ ਵਾਲਾ ਇਹ ਦਾਰਾ ਛਕੋ ਬਣਨ ਵਾਲਾ ਸੀ।
ਗਾਣੇ ਅਵਨੀ ਪਤ ਕਰੇ ਜੁਹਾਰੋ,
ਭਾਵ ਕਿ ਸਾਰੀ ਧਰਤੀ ਦੇ ਜਿੰਨੇ ਵੀ ਆਦਮੀ ਨੇ, ਉਹਨਾਂ ਨੇ ਨਮਸਕਾਰਾਂ ਕਰਨੀਆਂ ਸਨ ਦਾਰਾ ਛਕੋ ਨੂੰ।
ਜੈ ਕਹਿ ਹੁਕਮ ਜਾਹੇ ਕੋ ਮਾਨ, ਕਹੇ ਕਹਾਂ ਲੱਗ ਮਹਿਦ ਮਹਾਨਾ।
ਜਿੱਥੇ ਕਿੱਥੇ ਦਾਰਾ ਛਕੋ ਦੀ ਹਕੂਮਤ ਹੋਣੀ ਸੀ, ਇਹਦੇ ਹੁਕਮ ਨੂੰ ਸਾਰਿਆਂ ਨੇ ਮੰਨਣਾ ਸੀ। ਕਹੇ ਕਹਾਂ ਲੱਗ ਮਹਿਦ ਮਹਾਨਾ, ਕਿੱਥੋਂ ਕੁ ਤੱਕ ਮੈਂ ਸੋਚਾਂ ਕਿ ਕੀ ਕੁਝ ਇਸਦੇ ਵਾਸਤੇ ਵਧਣਾ ਸੀ।
ਸੋਏ ਕਾਕੀ ਪਾਵਕ ਜਾਰਤ ਬਦਨ ਸਮੀਪ ਫੂਕ ਕੋ ਮਾਰਤ।
ਇਸ ਵੇਲੇ ਇਹ ਇਕੱਲਾ ਹੈ, ਇਹਨੇ ਅੱਗ ਬਾਲਣ ਦੀ ਕੋਸ਼ਿਸ਼ ਕੀਤੀ ਹੈ, ਅੱਗ ਬਾਲ ਤੇ ਨਹੀਂ ਸਕਿਆ, ਪਰ ਫੂਕ ਮਾਰਨ ਦੇ ਕਾਰਨ ਇਹਦਾ ਸਾਰਾ ਮੂੰਹ ਲਿਬੜ ਗਿਆ।
ਦੀਰਗ ਪਸਮ ਸ਼ਮਸ ਪਰ ਰਹੀ ਚਿੱਤ ਮੈਂ ਕਿਛ ਦੁੱਖ ਪਾਵਤ ਨਹੀਂ।
ਪਰ ਫਿਰ ਵੀ ਸੋਚਿਆ ਨੌਕਰ ਨੇ ਕਿ ਵੱਡੀ ਸਾਰੀ ਦਾੜੀ ਦੇ ਉੱਤੇ ਬਹੁਤੀ ਪਸਮ ਪੈ ਗਈ ਹੈ, ਸਵਾਹ ਪੈ ਗਈ ਹੈ, ਪਰ ਤਾਂ ਵੀ ਇਸ ਨੇ ਕੋਈ ਦੁੱਖ ਨਹੀਂ ਮੰਨਿਆ।
ਕਰਤ ਫਕੀਰਨ ਕੀ ਨਿਤ ਸੰਗਤ ਸੁਣਤ ਬਚਨ ਬਹੁ ਪੈਠੈ ਪੰਗਤ।
ਦਾਰਾ ਸ਼ਿਕੋ ਦਾ ਜਿਹੜਾ ਨਫਰ ਹੈ, ਉਹਦਾ ਜਿਹੜਾ ਨੌਕਰ ਹੈ, ਉਹ ਸੋਚਦਾ ਹੈ ਕਿ ਹਮੇਸ਼ਾ ਫਕੀਰਾਂ ਦੀ ਇਹਨੇ ਸੰਗਤ ਕੀਤੀ ਹੈ, ਉਹਨਾਂ ਦੇ ਬਚਨਾਂ ਨੂੰ ਬੈਠ ਬੈਠ ਕੇ ਸੁਣਦਾ ਰਿਹਾ।
ਬਰਜ ਰਹੇ ਕਿਹ ਨਰ ਨਰ ਸਿਆਣੇ ਹਾਣ ਲਾਭ ਲਖ ਕਹੇ ਉਹਨਾਂ ਮਾਨੇ।
ਕਹਿੰਦਾ ਹੈ ਕਿ ਬੜਾ ਵਰਜਿਆ, ਵੀ ਇਸ ਦੇ ਪਿਤਾ ਨੇ ਵੀ ਵਰਜਿਆ ਕਿ ਤੂੰ ਤੇ ਰਾਜ ਕਰਨਾ ਹੈ, ਫਕੀਰਾਂ ਦੇ ਨਾਲ ਮੇਲ ਮਿਲਾਪ ਰੱਖਿਆ ਨਾ ਕਰ। ਸਿਆਣਿਆਂ ਨੇ ਬੜਾ ਵਰਜਿਆ, ਬੜਾ ਰੋਕਿਆ, ਪਰ ਇਹਨੇ ਕੋਈ ਹਾਣ ਤੇ ਲਾਭ ਦੇ ਵਿਚਾਰ ਬਿਲਕੁਲ ਨਹੀਂ ਕੀਤੇ।
ਆਪਣੋ ਕਰਮ ਜਾਣ ਕਰ ਐਸੇ ਅਵਨਬ ਸੂਰਤ ਦੁੱਖ ਕਰ ਕੈਸੇ।
ਆਪਣੇ ਇਸ ਕਰਮ ਨੂੰ, ਆਪਣੇ ਇਸ ਕਰਮ ਨੂੰ ਕਰਨ ਤੋਂ ਬਾਅਦ ਵੀ ਇਹ ਰਤਾ ਵੀ ਝੁਰਦਾ ਨਹੀਂ ਹੈ, ਇਹਨੇ ਆਪਣੇ ਆਪ ਦੇ ਵਿੱਚ ਕੋਈ ਦੁੱਖ ਨਹੀਂ ਮੰਨਿਆ ਕਿ ਮੈਂ ਕਿੱਥੇ ਪਹੁੰਚਣਾ ਸੀ ਤੇ ਕਿੱਥੇ ਅੱਪੜ ਗਏ।
ਇਸ ਤੇ ਛੋਭ ਹੋਤ ਚਿੱਤ ਮੇਰੇ ਨਫਰ ਚਿਤਵ ਏਮ ਕਹਿ ਤਿਸ ਬੇਰੇ।
ਇਸ ਤਰ੍ਹਾਂ ਦੀ ਵਿਚਾਰ ਕਰਕੇ ਬੜਾ ਦੁਖੀ ਹੋਇਆ ਉਹ ਦਾਰਾ ਸ਼ਿਕੋ ਦਾ ਦਾਸ, ਤੇ ਫਿਰ ਚਿੱਤ ਦੇ ਵਿੱਚ ਉਹਨੇ ਵਿਚਾਰ ਕਰਕੇ ਇਸ ਤਰ੍ਹਾਂ ਆਖਿਆ ਦਾਰਾ ਸ਼ਿਕੋ ਨੂੰ।
ਕਹਿੰਦਾ ਸ਼ਮਸ ਹਾਲ ਕਿਉਂ ਦੇਖਤ ਨਾਹੀ ਭਰੀ ਪਸਮ ਉੱਡ ਕਰ ਜਿਸ ਮਾਹੀ।
ਦਾਰਾ ਸ਼ਿਕੋ ਨੂੰ ਕਹਿੰਦਾ ਕਿ ਤੁਸੀਂ ਆਪਣੀ ਦਾੜੀ ਦੀ ਹਾਲਤ ਨੂੰ ਕਿਉਂ ਨਹੀਂ ਦੇਖਦੇ ਕਿ ਕਿਸ ਤਰ੍ਹਾਂ ਦੀ ਤੁਹਾਡੀ ਜਿਹੜੀ ਦਾੜੀ ਹੈ ਉਹ ਹੋ ਗਈ ਹੈ ਸਵਾਹ ਦੇ ਨਾਲ।
ਸੰਗਤ ਕਰਤ ਜੋ ਰਹੋ ਫਕੀਰਨ ਪੂਜਤ ਵਸਤੂ ਦੇਤ ਸਮ ਪੀਰਨ।
ਕਹਿੰਦਾ ਕਿ ਤੂੰ ਤੇ ਹਮੇਸ਼ਾ ਸੰਗਤ ਕਰਦਾ ਰਿਹਾ ਸਾਂ, ਫਕੀਰਾਂ ਦੀ, ਉਹਨਾਂ ਦੀ ਪੂਜਾ ਕਰਦਾ ਰਿਹਾ ਸੀ ਪੀਰ ਮੰਨ ਕੇ।
ਸਲਤਨ ਕਾਜ ਨ ਚਿਤ ਕਰ ਕਰੇ ਛਲ ਬਲ ਕੋਈ ਔਰ ਫਿਕਰ ਨਾ ਧਰੇ।
ਕਹਿੰਦਾ ਕਿ ਸਲਤਨਤ ਦੇ ਕਾਜ ਦੇ ਵਿੱਚ ਤੂੰ ਆਪਣੇ ਚਿੱਤ ਨੂੰ ਨਹੀਂ ਜੋੜਿਆ, ਫਕੀਰਾਂ ਦੀਆਂ ਮੰਡਲੀਆਂ ਦੇ ਵਿੱਚ ਬੈਠਦਾ ਰਿਹਾ, ਜਿਹੜਾ ਤੇਰੇ ਨਾਲ ਛਲ ਵੱਲ ਹੋਇਆ ਤੂੰ ਉਹਦਾ ਰਤਾ ਵੀ ਕੋਈ ਫਿਕਰ ਨਹੀਂ ਕੀਤਾ।
ਆਪਣੇ ਸਮ ਸਾਧਨ ਸਿਖਰਾਇਓ ਤਿਸ ਕ੍ਰਿਤ ਕੋ ਅਭਿਆਸ ਫਲ ਪਾਇਓ।
ਇੱਕ ਮਿਹਣਾ ਜਿਹਾ ਮਾਰਿਆ ਨਫਰ ਨੇ ਨੌਕਰ ਨੇ ਦਾਰਾ ਸ਼ਿਕੋ ਨੂੰ ਕਿ ਜਿਸ ਤਰ੍ਹਾਂ ਦੇ ਸਾਧੂ ਸੰਤ ਪੀਰ ਸਨ ਉਹਨਾਂ ਨੇ ਆਪਣੇ ਵਰਗਾ ਹੀ ਤੈਨੂੰ ਬਣਾ ਦਿੱਤਾ, ਉਹਦਾ ਫਲ ਇਹ ਹੋਇਆ ਹੈ, ਉਹਦਾ ਨਤੀਜਾ ਇਹ ਨਿਕਲਿਆ ਕਿ ਤੈਨੂੰ ਐਸੇ ਦੁੱਖਾਂ ਦੀ ਪ੍ਰਾਪਤੀ ਹੋਈ।
ਸੀਖ ਦੇ ਤਸਗਰੇ ਹਿਤਕਾਰੀ ਮੈਂ ਤਬ ਕਰਤ ਰਹੋ ਬਹੁ ਬਾਰੀ।
ਜਦੋਂ ਤੂੰ ਸਾਧੂਆਂ ਦੀਆਂ ਮੰਡਲੀਆਂ ਦੇ ਵਿੱਚ ਬੈਠਦਾ ਸੀ ਉਸ ਵੇਲੇ ਤੈਨੂੰ ਅਸੀਂ ਇਹ ਸਿੱਖਿਆ ਦਿੱਤੀ ਕਿ ਤੂੰ ਐਸਾ ਨਾ ਕਰਿਆ ਕਰ, ਮੈਂ ਵੀ ਬੜਾ ਸਮਝਾਇਆ ਸੀ ਪਰ ਤੁਸੀਂ ਉਸ ਵੇਲੇ ਮੇਰੀ ਵੀ ਗੱਲ ਨੂੰ ਨਹੀਂ ਮੰਨਿਆ।
ਸੁਣ ਹੈ ਨਹੀਂ ਏਕ ਮਨ ਮਾਨੀ ਸਹੋ ਕਸ਼ਟ ਆਪਦਾ ਮਹਾਨੀ।
ਉਸ ਵੇਲੇ ਕਿਸੇ ਦੀ ਗੱਲ ਨੂੰ ਸੁਣਿਆ ਨਹੀਂ, ਇਸ ਕਰਕੇ ਹੁਣ ਜਿਹੜੀ ਕਸ਼ਟ ਨੂੰ, ਜਿਹੜੀ ਬਿਪਤਾ ਨੂੰ ਤੁਸੀਂ ਸਹਾਰ ਰਹੇ ਹੋ ਉਹ ਹੋਰ ਜ਼ਿਆਦਾ ਸਹਾਰੋਗੇ।
ਸੁਣ ਕੇ ਦਾਰਸ਼ ਕੋਹ ਸੁਜਾਨਾ ਹੇਰ ਨਫਰ ਕੋ ਚਿਰਕਨ ਠਾਨਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦਾਰਾ ਸ਼ਿਕੋ ਦੇ ਦਾਸ ਨੇ ਇਸ ਤਰ੍ਹਾਂ ਦੀਆਂ ਗੱਲਾਂ ਆਖੀਆਂ ਤੇ ਗੁੱਸੇ ਦੇ ਵਿੱਚ ਫਿਰ ਝਿੜਕਿਆ ਆਪਣੇ ਨਫਰ ਨੂੰ, ਨੌਕਰ ਨੂੰ ਦਾਰਾ ਸ਼ਿਕੋ ਨੇ।
ਕਹਿੰਦਾ ਸੁਣ ਮੂਰਖ ਤੈਂ ਕਛੂ ਨਾ ਜਾਣੀ ਮਹਿਮਾ ਜੋ ਸਤ ਸੰਗ ਮਹਾਨੀ।
ਕਹਿੰਦਾ ਸੁਣ ਮੂਰਖਾ ਤੈਨੂੰ ਕਿਸੇ ਵੀ ਗੱਲ ਦੀ ਕੋਈ ਸੋਝੀ ਨਹੀਂ, ਕੋਈ ਪਤਾ ਨਹੀਂ ਹੈ, ਸਤ ਸੰਗ ਦੀ ਮਹਾਨ ਮਹਿਮਾ ਨੂੰ ਤੂੰ ਜਾਣਦਾ ਨਹੀਂ।
ਦੇਖੋ ਗੁਣ ਮੁਝ ਕੋ ਜਿਮ ਪਯੋ ਇਤੋ ਸਮਾਜ ਸੋ ਸਲਤਨਤ ਗਯੋ।
ਕਹਿੰਦਾ ਤੂੰ ਕਹਿੰਦਾ ਹੈ ਸਤ ਸੰਗਤ ਦੇ ਵਿੱਚ ਬੈਠਣ ਦਾ ਮੈਨੂੰ ਕੋਈ ਫਲ ਨਹੀਂ ਮਿਲਿਆ, ਕਹਿੰਦਾ ਕਿ ਦੇਖ ਐਡਾ ਵੱਡਾ ਗੁਣ ਮੈਨੂੰ ਮਿਲਿਆ ਹੈ ਸਤਸੰਗ ਦੇ ਵਿੱਚੋਂ ਕਿ ਦੇਖ ਮੇਰਾ ਸਲਤਨਤ ਦਾ ਕੰਮ ਬਹੁਤ ਵੱਡਾ ਸੀ। ਦੇਸ਼ ਕੋਸ਼ ਗਿਣਤੀ ਕੁਛ ਨਾ ਹੀ, ਭਾਵ ਕਿ ਕਿੰਨਾ ਇਲਾਕਾ ਅਧਿਕਾਰ ਦੇ ਵਿੱਚ ਸੀ, ਕਿੰਨਾ ਖਜ਼ਾਨਾ ਸੀ, ਇਹਦੀ ਕੋਈ ਗਿਣਤੀ ਨਹੀਂ। ਸਭ ਜਗ ਕੀ ਪ੍ਰਿਯਤਾ ਜਿਸ ਮਾਹੀ, ਕਹਿੰਦਾ ਕਿ ਧਨ ਦੇ ਵਿੱਚ, ਕੋਸ਼ ਦੇ ਵਿੱਚ, ਪਦਾਰਥ ਦੇ ਵਿੱਚ, ਜ਼ਮੀਨ ਦੇ ਵਿੱਚ ਹਰ ਇੱਕ ਮਨੁੱਖ ਦੀ ਪ੍ਰਿਯਤਾ ਹੁੰਦੀ ਹੈ, ਪ੍ਰੇਮ ਹੁੰਦਾ। ਤਿਸ ਤੇ ਮੁਝ ਕੋ ਸ਼ੋਕ ਨ ਵਿਆਪਾ, ਨਹੀਂ ਕੀਆ ਸਮੋ ਹਿਰਦੈ ਸੰਤਾਪਾ। ਦੇਖ ਮੈਂ ਰਾਜਾ ਬਣਨ ਵਾਲਿਆ ਸੀ, ਪਰ ਰਾਜੇ ਦੀ ਜਗ੍ਹਾ ਦੇ ਉੱਤੇ ਮੈਂ ਹੁਣ ਜੰਗਲਾਂ ਦੇ ਵਿੱਚ ਭ੍ਰਮਣ ਕਰ ਰਿਹਾ ਹਾਂ, ਇੱਥੇ ਦੁੱਖ ਪਾ ਰਿਹਾ ਹਾਂ। ਪਰ ਕਹਿੰਦਾ ਕਿ ਰਾਜ ਚਲਾ ਗਿਆ, ਖਜ਼ਾਨਾ ਚਲਾ ਗਿਆ, ਸਾਰਾ ਕੁਝ ਚਲਾ ਗਿਆ, ਪਰ ਮੈਨੂੰ ਰਤਾ ਵੀ ਇਸ ਗੱਲ ਦਾ ਕੋਈ ਸੋਗ ਹੀ ਨਹੀਂ ਵਿਆਪਿਆ, ਕੋਈ ਦੁੱਖ ਹੀ ਨਹੀਂ ਹੋਇਆ, ਰਤਾ ਵੀ ਸੰਤਾਪ ਮੇਰੇ ਮਨ ਦੇ ਵਿੱਚ ਨਹੀਂ। ਏਕ ਵਿਰਾਟ ਕਾ ਜਾਏ ਗਵਾਈ, ਤੇਹ ਸਮਸਰ ਪੀ ਨਹੀਂ ਦੁਖਦਾਈ। ਦਾਰਾ ਸ਼ਿਕੋ ਕਹਿੰਦਾ ਕਿ ਜੇਕਰ ਕਿਸੇ ਮਨੁੱਖ ਦੀ ਇੱਕ ਕੌਡੀ ਗੁਆ ਜਾਵੇ ਉਹਦਾ ਦੁੱਖ ਹੁੰਦਾ। ਕਹਿੰਦਾ ਸਾਰਾ ਕੁਝ ਮੇਰਾ ਰਾਜ ਭਾਗ ਗਵਾਚ ਗਿਆ, ਪਰ ਜਿੰਨਾ ਇੱਕ ਕੌਡੀ ਦੇ ਗੁਆਚਣ ਦਾ ਦਰਦ ਹੁੰਦਾ ਹੈ ਨਾ, ਮੈਨੂੰ ਉਹ ਵੀ ਨਹੀਂ ਹੋਇਆ, ਰਤਾ ਵੀ ਦੁੱਖ ਨਹੀਂ ਹੋਇਆ ਕਿ ਮੇਰਾ ਸਭ ਕੁਝ ਤਬਾਹ ਹੋ ਗਿਆ। ਲਾਭ ਹਾਨ ਜਗ ਰਾਜ ਮਹਾਨ, ਰਹੀ ਮੋਹ ਚਿਤ ਬ੍ਰਿਤੀ ਸਮਾਨਾ। ਲਾਭ ਹੋਣ ਦੀ ਜਗ੍ਹਾ ਦੇ ਉੱਤੇ ਹਰ ਇੱਕ ਜਗ੍ਹਾ ਦੇ ਉੱਤੇ ਹਾਨੀ ਹੋਈ, ਰਾਜ ਭਾਗ ਖੁੱਸ ਗਿਆ, ਹੱਥਾਂ ਦੇ ਵਿੱਚੋਂ ਚਲਿਆ ਗਿਆ। ਰਹੀ ਮੋਹ ਚਿਤ ਬ੍ਰਿਤੀ ਸਮਾਨਾ, ਪਰ ਮੇਰੇ ਚਿੱਤ ਦੀ ਜਿਹੜੀ ਬਿਰਤੀ ਹੈ ਨਾ ਇੱਕੋ ਜਿਹੀ ਰਹੀ। ਏ ਸੰਤਨ ਕੋ ਅਧਿਕ ਪਰਤਾਪੂ, ਹਰਖ ਨ ਸੋਗ ਮੋਹੇ ਚਿਤ ਵਿਆਪੂ। ਆਪਣੇ ਨੌਕਰ ਨੂੰ ਕਹਿੰਦਾ ਕਿ ਤੂੰ ਕਹਿੰਦਾ ਹੈ ਕਿ ਕੋਈ ਫਰਕ ਨਹੀਂ ਪਿਆ, ਇਹ ਫਰਕ ਪਿਆ ਹੈ ਸਾਰਿਆਂ ਤੋਂ ਵੱਡਾ, ਸੰਤਾਂ ਦੀ ਗੋਸ਼ਟ ਕਰਨ ਦੇ ਨਾਲ, ਉਹਨਾਂ ਦਾ ਸਤਸੰਗ ਕਰਨ ਦੇ ਨਾਲ ਵੱਡਾ ਪ੍ਰਤਾਪ ਮਿਲਿਆ ਕਿ ਹਰ ਕਿਥੇ ਸੋਗ ਤੋਂ ਮੈਂ ਰਾਹਤ ਹੋ ਗਿਆ, ਮੈਨੂੰ ਰਤਾ ਵੀ ਖੁਸ਼ੀ ਤੇ ਗਮੀ ਹੁਣ ਨਹੀਂ ਵਿਆਪਦੀ। ਸੁਣ ਕਰ ਨਫਰ ਨ ਮਹਿਮਾ ਜਾਣੇ, ਤਉ ਤਰਕ ਬੋ ਤਿਸ ਕੋ ਠਾਣੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਭਾਵੇਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਦਾਰਾ ਸ਼ਿਕੋ ਨੇ ਕੀਤੀਆਂ, ਪਰ ਤਾਂ ਵੀ ਉਹਦਾ ਜਿਹੜਾ ਨੌਕਰ ਸੀ ਉਹਨੇ ਇਸ ਮਹਿਮਾ ਦੀ ਗੱਲ ਨੂੰ ਨਹੀਂ ਜਾਣਿਆ, ਤਰਕ ਹੀ ਪੇਸ਼ ਕਰਦਾ ਰਿਹਾ। ਗਜ ਮੁਕਤਾ ਕੀ ਜਥਾ ਬੜਾਈ, ਚਿਰਮਰ ਗਾਹਕ ਲੱਖ ਨਾ ਸਕਾਈ। ਕਵੀ ਸੰਤੋਖ ਸਿੰਘ ਜੀ ਇੱਕ ਪ੍ਰਮਾਣ ਦਿੰਦੇ ਨੇ ਕਿ ਜਿਹੜਾ ਹਾਥੀ ਦਾ ਮੋਤੀ ਹੁੰਦਾ ਉਹਦੀ ਬਹੁਤ ਵੱਡੀ ਵਡਿਆਈ ਹੁੰਦੀ ਹੈ, ਪਰ ਚਿਰਮਰ ਗਾਹਕ ਲੱਖ ਨਾ ਸਕਾਈ। ਭਾਵ ਕਿ ਲਾਲੜੀ ਦਾ ਜਿਹੜਾ ਗਾਹਕ ਹੈ ਨਾ, ਉਹ ਇਸ ਤਰ੍ਹਾਂ ਦੇ ਗਜ ਮੋਤੀ ਦੀ ਵਡਿਆਈ ਨੂੰ ਨਹੀਂ ਜਾਣ ਸਕਦਾ। ਹੋਤੋ ਦਾਇਰੇ ਮੈਂ ਦਰਵੇਸ਼, ਜਿਸ ਕੋ ਨਿਸ਼ਚੈ ਗਿਆਨ ਵਿਸ਼ੇਸ਼। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਹੀ ਜਿਹੜਾ ਦਰਵੇਸ਼ ਜਿਹਨੇ ਕਿ ਪਹਿਲਾਂ ਇਸ ਨੂੰ ਦੇਖਿਆ ਸੀ ਜਦੋਂ ਇਸ ਨੇ ਫੂਕ ਮਾਰੀ ਸੀ, ਜਿਸ ਕੋ ਨਿਸ਼ਚੈ ਗਿਆਨ ਵਿਸ਼ੇਸ਼, ਉਹਦੇ ਵਿੱਚ ਵਿਸ਼ੇਸ਼ ਗਿਆਨ ਸੀ। ਬੋਲਣ ਸੁਣ ਬਲੋਕਣ ਕੀਨ, ਦਾਰਾ ਸ਼ਕੋਹ ਚੀਨ ਤਿਸ ਲੀਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੋਲਣ ਕਰਕੇ, ਉਹਦੀਆਂ ਗੱਲਾਂ ਨੂੰ ਸੁਣਨ ਕਰਕੇ ਤੇ ਉਸਨੂੰ ਦੇਖਣ ਕਰਕੇ ਉਸਨੇ ਪਛਾਣ ਲਿਆ ਕਿ ਇਹ ਦਾਰਾ ਸ਼ਕੋਹ। ਜਿਸ ਖੋਜਣ ਹਿਤ ਚਮੂ ਵਿਸ਼ੇਸ਼, ਫੈਲੀ ਦੇਸ਼ ਬਦੇਸ਼ ਅਸ਼ੇਸ਼। ਫਕੀਰ ਸੋਚਦਾ ਕਿ ਉਹੀ ਦਾਰਾ ਸ਼ਕੋਹ ਹੈ ਜਿਹਨੂੰ ਲੱਭਣ ਦੇ ਵਾਸਤੇ, ਜਿਹਨੂੰ ਖੋਜਣ ਦੇ ਵਾਸਤੇ ਜਿਹੜੀ ਹਕੂਮਤ ਦੀ ਫੌਜ ਹੈ ਉਹ ਤੁਰੀ ਫਿਰਦੀ ਹੈ, ਇੱਧਰ ਉੱਧਰ ਹਰ ਇੱਕ ਇਲਾਕੇ ਦੇ ਵਿੱਚ ਫੌਜ ਫੈਲੀ ਹੋਈ ਹੈ। ਗਹਿਓ ਚਹਿ ਨਾਉ ਰੰਗ ਮਾਤੀ ਮੰਦ, ਸੋ ਇਹ ਜਾਣਿਓ ਪਰੈ ਬੁਲੰਦ। ਸੋਚਦਾ ਹੈ ਫਕੀਰ ਕਿ ਖੋਟੀ ਬੁੱਧ ਵਾਲਾ ਨੌਰੰਗਾ ਇਸ ਨੂੰ ਲੱਭਣ ਦੀ ਚੇਸ਼ਟਾ ਕਰਦਾ ਫਿਰਦਾ, ਪਰ ਇਹ ਤੇ ਬਹੁਤ ਵੱਡਾ ਉੱਚੀ ਬਿਰਤੀ ਦਾ ਧਾਰਨੀ।
ਸਤਸੰਗੀ ਬੜ ਸੋਹਣਿਓ ਅਗਾਰੇ, ਭਲੇ ਜਾਣ ਚਿਤ ਚੈਤ ਨਿਹਾਰੇ।
ਸੋਚਿਆ ਫਕੀਰ ਨੇ ਕਿ ਸੁਣਿਆ ਸੀ ਕਿ ਵੱਡਾ ਸਤਸੰਗੀ ਹੈ, ਪਰ ਅੱਜ ਇਸ ਨੂੰ ਦੇਖ ਵੀ ਲਿਆ।
ਆਏ ਫਕੀਰ ਸੋ ਬੈਠਿਓ ਪਾਸ, ਸਾਦਰ ਮ੍ਰਿਦਲ ਸੋ ਬਾਕ ਪਰ ਕਾਸ਼।
ਇਸ ਤਰ੍ਹਾਂ ਦੀਆਂ ਫਕੀਰ ਨੇ ਵਿਚਾਰਾਂ ਕੀਤੀਆਂ ਤੇ ਫਿਰ ਆਪਣੀ ਜਗ੍ਹਾ ਤੋਂ ਉੱਠ ਕੇ ਫਕੀਰ ਲਾਗੇ ਆਣ ਕੇ ਬੈਠ ਗਿਆ ਦਾਰਾ ਸ਼ਿਕੋ ਦੇ ਤੇ ਉਸਨੇ ਫਿਰ ਕਹਿਣਾ ਸ਼ੁਰੂ ਕੀਤਾ ਦਾਰਾ ਸ਼ਿਕੋ ਨੂੰ। ਕਹਿੰਦਾ ਧੰਨ ਤੋਹੇ ਜਨਨੀ ਬੜ ਧੰਨ ਸੰਤ ਸਮੂਹ ਕਰੇ ਸੋ ਪ੍ਰਸੰਨ। ਦਾਰਾ ਸ਼ਿਕੋ ਨੂੰ ਫਕੀਰ ਕਹਿੰਦਾ ਕਿ ਤੂੰ ਧੰਨ ਹੈ, ਤੂੰ ਧਨਤਾ ਦੇ ਯੋਗ ਹੈ, ਤੇਰਾ ਜਨਮ ਵੀ ਧਨਤਾ ਦੇ ਯੋਗ ਹੈ, ਤੇਰੀ ਮਾਂ ਤੈਨੂੰ ਜਨਮ ਦੇਣ ਵਾਲੀ ਵੀ ਧੰਨ ਹੈ, ਕਿਉਂਕਿ ਸੰਤ ਸਮੂਹ ਕਰੇ ਪ੍ਰਸੰਨ, ਤੂੰ ਬਹੁਤ ਸਾਰੇ ਸੰਤਾਂ ਦੇ ਨਾਲ ਗੋਸ਼ਟੀ ਕੀਤੀ ਹੈ ਤੇ ਉਹਨਾਂ ਦੀ ਪ੍ਰਸੰਨਤਾ ਲਈ ਹੈ, ਉਹਨਾਂ ਦੀ ਖੁਸ਼ੀ ਲਈ। ਕੋਰ ਪਦਾਰਥ ਬਿਨ ਸੰਹਾਰੇ ਕਹਾਂ ਸ਼ੋਕ ਤੁਮ ਕੋਏ ਧਾਰੇ। ਜਿਹੜੇ ਝੂਠੇ ਪਦਾਰਥ ਨੇ, ਜਿਹੜੇ ਕਿ ਨਾਸ ਹੋ ਜਾਣ ਵਾਲੇ ਦੁਨੀਆਂ ਦੇ ਪਦਾਰਥ ਨੇ, ਉਹਨਾਂ ਦੇ ਨਾਲ ਤੂੰ ਹਿੱਤ ਨਹੀਂ ਲਾਇਆ। ਅਬ ਜਹਾਨ ਤੇ ਫਾਰਕ ਹੋ ਤਿਆਗੋ ਜਿਤਕ ਬਾਸ਼ ਨਾ ਮੋਹ। ਕਹਿੰਦਾ ਕਿ ਮੈਂ ਤੈਨੂੰ ਹੋਰ ਸਿੱਖਿਆ ਦੇਣਾ ਹਾਂ ਕਿ ਜਹਾਨ ਤੋਂ ਤੂੰ ਫਾਰਕ ਹੋ ਜਾ, ਭਾਵ ਕਿ ਜਹਾਨ ਤੋਂ ਵੱਖਰਾ ਹੋ ਜਾ, ਤਿਆਗ ਦੇ ਜਿੰਨੀਆਂ ਵੀ ਮਨ ਦੇ ਵਿੱਚ ਕੋਈ ਰਹਿੰਦੀਆਂ ਹੋਈਆਂ ਬਾਕੀ ਵਾਸਨਾਵਾਂ। ਬਣੋ ਨਿਸੰਗ ਤਰਾਸ ਕੋ ਡਾਰ ਜਿੱਤ ਕੇ ਤੇ ਆਪਣਾ ਰੂਪ ਨਿਹਾਰ। ਕਹਿੰਦਾ ਕਿ ਤੂੰ ਆਪਣੇ ਵੈਰੀ ਤੋਂ ਕਿਉਂ ਡਰਦਾ ਹੈ, ਤੂੰ ਨਿਸੰਗ ਹੋ ਜਾ, ਤੂੰ ਨਿਡਰ ਬਣ ਜਾ, ਆਪਣੇ ਡਰ ਨੂੰ ਦੂਰ ਕਰ ਦੇ, ਜਿੱਤ ਕੇ ਤੇ ਆਪਣਾ ਰੂਪ ਨਿਹਾਰ, ਹਰ ਇੱਕ ਜਗ੍ਹਾ ਦੇ ਉੱਤੇ ਤੂੰ ਆਪਣੇ ਹੀ ਰੂਪ ਨੂੰ ਦੇ। ਤਨ ਕੀ ਪ੍ਰਾਲ ਬਦ ਕਰ ਜੋਏ ਸੰਕਟ ਪਰ ਕੇ ਦੁੱਖ ਸੁੱਖ ਹੋਏ। ਕਹਿੰਦਾ ਕਿ ਸਰੀਰ ਦੀ ਪ੍ਰਾਲਭਤਾ ਦੇ ਨਾਲ ਸੰਕਟ ਵੀ ਹੁੰਦਾ, ਦੁੱਖ ਵੀ ਹੁੰਦਾ ਤੇ ਸੁੱਖ ਵੀ ਹੁੰਦਾ। ਕਹਿੰਦਾ ਭੋਗੋ ਅਵਸ਼ਕ ਸੋ ਜਾਣ ਮਿਟੈ ਕਿਉਂ ਨਾ ਛੂਟਿਓ ਬਾਣ। ਕਹਿਣ ਤੋਂ ਭਾਵ ਹੈ ਕਿ ਜੋ ਵੀ ਕੁਝ ਲਿਖਿਆ ਹੁੰਦਾ ਉਹ ਅਵਸ਼ਕ ਮਨੁੱਖ ਨੂੰ ਭੋਗਣਾ ਪੈਂਦਾ, ਸਹਿਣਾ ਪੈਂਦਾ, ਕਿਸੇ ਵੀ ਤਰੀਕੇ ਦੇ ਨਾਲ ਉਹ ਮੁੱਕ ਨਹੀਂ ਸਕਦਾ ਜੋ ਪ੍ਰਾਲਭਤ ਦੇ ਵੱਲੋਂ ਲਿਖਿਆ ਗਿਆ ਹੁੰਦਾ। ਇਸ ਤਰ੍ਹਾਂ ਦਾ ਹੁੰਦਾ ਜਿਉਂ ਛੂਟਿਓ ਬਾਣ, ਕਿ ਜਿਵੇਂ ਇੱਕ ਵਾਰੀ ਤੀਰ ਨੂੰ ਜੇਕਰ ਛੱਡ ਦਿੱਤਾ ਜਾਵੇ ਤਨਸ਼ ਦੇ ਵਿੱਚੋਂ ਤੇ ਦੁਬਾਰਾ ਉਹ ਪੈਂਦਾ ਨਹੀਂ, ਇਸੇ ਤਰ੍ਹਾਂ ਪ੍ਰਾਲਭਤ ਦੇ ਵਿੱਚ ਜੋ ਲਿਖਿਆ ਉਹ ਕਦੇ ਵੀ ਮਿਟ ਨਹੀਂ ਸਕਦਾ, ਉਹ ਜਿਸ ਤਰ੍ਹਾਂ ਲਿਖਿਆ ਉਹ ਭੋਗਣਾ ਹੀ ਪੈਂਦਾ। ਉੱਚ ਅਵਸਥਾ ਮੈਂ ਬ੍ਰਿਤ ਤੇਰੀ ਠਹਿਰੀ ਸੰਤਨ ਕਿਰਪਾ ਬਡੇਰੀ। ਉਹ ਫਕੀਰ ਦਾਰਾ ਸ਼ਿਕੋ ਨੂੰ ਕਹਿੰਦਾ ਕਿ ਉੱਚੀ ਅਵਸਥਾ ਦੇ ਵਿੱਚ ਤੇਰੀ ਬਿਰਤੀ ਟਿਕੀ ਹੋਈ ਹੈ, ਤੇਰੇ ਤੇ ਸੰਤਾਂ ਦੀ ਵੱਡੀ ਕਿਰਪਾ ਹੋਈ ਹੈ, ਇਸ ਗੱਲ ਦੀ ਮੈਂ ਪਰਖ ਕੀਤੀ। ਸਦਾ ਅਸੰਗ ਆਪ ਕੋ ਜਾਨ ਤਨ ਤੇ ਹਾਣ ਨਹੀਂ ਤੁਮ ਹਾਣ। ਕਹਿੰਦਾ ਆਪਣੇ ਆਪ ਤੋਂ ਤੂੰ ਵੱਖਰਾ ਹੋ ਕੇ ਸੋਚ, ਤਨ ਕੋ ਹਾਣ ਨਹੀਂ ਤੁਮ ਹਾਣ। ਜੇਕਰ ਤੇਰਾ ਤਨ ਮਰ ਗਿਆ, ਭਾਵ ਕਿ ਜੇਕਰ ਤੇਰਾ ਸਰੀਰ ਮਰ ਗਿਆ ਤਾਂ ਵੀ ਤੂੰ ਨਹੀਂ ਮਰੇਗਾ। ਤਵ ਤਨ ਦੁੱਖ ਤੇ ਦੁੱਖ ਪੀ ਨਾ ਹੈ ਕਹਾਂ ਪਦਾਰਥ ਤੇ ਸੁਖ ਪਾਹੇ। ਕਹਿੰਦਾ ਕਿ ਤੇਰੇ ਸਰੀਰ ਨੂੰ ਦੁੱਖ ਹੋਵੇਗਾ ਪਰ ਤੇਰੇ ਮਨ ਨੂੰ ਦੁੱਖ ਨਹੀਂ ਹੋ ਸਕਦਾ। ਕਹਿਣ ਦਾ ਯਤਨ ਫਕੀਰ ਕਰ ਰਿਹਾ ਕਿ ਤੂੰ ਸਰੀਰ ਤੋਂ ਵੱਖਰੀ ਆਤਮਾ ਹੈ, ਸਰੀਰ ਮਰਦਾ ਹੈ ਪਰ ਆਤਮਾ ਕਦੇ ਵੀ ਨਹੀਂ ਮਰਦੀ, ਉਹਨੂੰ ਦੁੱਖ ਨਹੀਂ ਹੁੰਦਾ।
ਪ੍ਰਾਪਤ ਪਾ ਸੁਖ ਬਾਡੇ ਅਬਿਨਾਸੀ ਅਹਮ ਬ੍ਰਹਮ ਸਮ ਮੈਂ ਬ੍ਰਿਤ ਬਾਸੀ।
ਪ੍ਰਾਪਤ ਹੋਵੇਗਾ ਵੱਡਾ ਸੁਖ ਜਿਹੜਾ ਅਵਿਨਾਸ਼ੀ ਹੋਵੇਗਾ, ਜਿਹੜਾ ਕਦੇ ਨਾਸ਼ ਨਹੀਂ ਹੋਵੇਗਾ।
ਅਹਮ ਬ੍ਰਹਮ ਸਮ ਮੈਂ ਬ੍ਰਿਤ ਬਾਸੀ। ਅਹਮ ਬ੍ਰਹਮ ਭਾਵ ਕਿ ਮੈਂ ਹੀ ਖੁਦਾ ਹਾਂ, ਮੈਂ ਹੀ ਰੱਬ ਹਾਂ, ਐਸੀ ਬ੍ਰਿਤੀ ਦੇ ਵਿੱਚ ਤੇਰਾ ਟਿਕਾ ਹੋਵੇਗਾ।
ਤਜੋ ਉਪਾਦ ਵਿਚਾਰੋ ਰੂਪ ਮਿਲਿਓ ਆਨੰਦ ਸਮੁੰਦਰ ਅਨੂਪ। ਕਹਿੰਦਾ ਕਿ ਤੈਨੂੰ ਆਨੰਦ ਦਾ ਸਮੁੰਦਰ ਮਿਲਣ ਵਾਲਾ ਹੈ, ਇਸ ਕਰਕੇ ਸਾਰੀਆਂ ਉਪਾਧੀਆਂ ਨੂੰ ਵਿਆਧੀਆਂ ਨੂੰ ਛੱਡ ਕੇ ਆਪਣੇ ਸਰੂਪ ਦੀ ਪਛਾਣ ਕਰ।
ਜਿਸ ਪਦ ਯੋਗੀ ਸਦਾ ਅਰਾਦ ਕੋਟ ਜਤਨ ਕਰ ਕਿਉਂ ਹੁਣਾ ਲਾਦ।
ਜਿਹੜੀ ਪਦਵੀ ਦੇ ਵਾਸਤੇ ਵੱਡੇ ਵੱਡੇ ਯੋਗੀ ਸਾਧਨਾ ਕਰਦੇ ਨੇ, ਅਰਾਧਨਾ ਕਰਦੇ ਨੇ, ਕਰੋੜਾਂ ਜਨਮਾਂ ਦੇ ਵਿੱਚ ਜਿਹੜੀ ਚੀਜ਼ ਪ੍ਰਾਪਤ ਨਹੀਂ ਹੁੰਦੀ ਉਸ ਚੀਜ਼ ਦੇ ਤੂੰ ਬਹੁਤ ਲਾਗੇ ਪਹੁੰਚ ਗਏ।
ਸੋ ਤੇਰੋ ਹਸਤਮਾਲ ਹੋਇਓ ਸਤਸੰਗ ਕਰਨਾ ਤੇ ਜੋਇਓ।
ਕਹਿੰਦਾ ਕਿ ਸਤਸੰਗਤ ਦੀ ਤੇਰੇ ਉੱਤੇ ਵੱਡੀ ਕਰੁਣਾ ਹੋਈ ਹੈ, ਵੱਡੀ ਦਇਆ ਹੋਈ ਹੈ। ਜਿਹੜੀ ਚੀਜ਼ ਨੂੰ ਲੱਭਦੇ ਫਿਰਦੇ ਨੇ ਵੱਡੇ ਵੱਡੇ ਜੋਗੀ ਉਹ ਪ੍ਰਤੱਖ ਰੂਪ ਦੇ ਵਿੱਚ ਤੇਰੇ ਹੱਥ ਤੇ ਆਣ ਕੇ ਟਿਕ ਗਈ ਹੈ, ਪ੍ਰਤੱਖ ਹੋ ਗਈ।
ਇਤਿਆਦਿਕ ਕਰ ਬਾਕ ਵਿਸਾਲਾ जिनके तन अविनाश बिनाला।
कवि संतोख सिंह जी लिखते ने कि इस तरह के बचन बिलास किते ने उस फकीर ने जड़ा के अपने शरीर तो वखरा ते जिन्हें अपने अभिमान नू दूर किया।
दारा शको मस्त सुन होयो अन्न मनोरथ उरते खोयो।
ओदियां फकीर दियां आखियां होयां गल्लां दा इन्ना ज्यादा गहरा असर होया दारा शको दे मन दे उते के ओदे बचन सुन के ही मस्त हो गया।
अन्न मनोरथ उरते खोयो भाव के होर दूसरा पक्ष जिहड़ा भी मन दे विच मनोरथ सी ओ दूर हो गया। दुश्मन गह आज ही आए कर उज चह देह मरवाए।
सोचा दारा शको ने कि मैं ते एवें ही डरदा फिरदा हाँ ते दौड़दा फिरदा हाँ औरंगजेब दी फौज दे कोलों। सोचदा दुश्मन गहो आज ही आए भावें अज ही मेरा वैरी दुश्मन आण के मैनू कैद कर लवे ते जो चाहुंदा कर लवे भावें मार भी दे।
अंत वंत तन कहां स्नेहू निश्चय बिन सन गत कब लेहू।
भाव के ये जरा शरीर है एदे नाल की प्यार करना होया क्योंकि एक ना एक दिन ये निश्चित रूप दे विच नाश होवेगा।
दृढ़ संकल्प जबै मकीन सकल समाज नफर को दीन।
ग्रंथाकार भाई संतोख सिंह जी लिखते ने कि जदों दारा शको ने इस तरह का संकल्प दृढ़ किया पक्का किया ते फिर बाकी भी जो कुछ इहदे कोल है से वह अपने नौकर नूं दे दिता।
जेवर जरे जवाहर सारे शस्त्र बस्त्र है सहत उधारे।
जेवर दे दिते हीरे मोती जवाहर जिहड़े सन वह भी दे दिते जिहड़े हथियार सन वह भी दे दिते ते अपना घोड़ा भी उस नूं दे दिता।
दे सरबंस कयो अब जाहो बैठ सदन में सब सुख पाहो।
सरबंस दे दिता भाव के अपना सारा कुछ ही उस नूं दे दिता ते हुक्म कीता अपने नफर नूं के जा सारा कुछ लै के अपने घर चलाया जा ते सुख दे नाल अपनी जिंदगी दे दिनां नूं बिता।
देख कुचाल नफर दुख पाए रुदते अपने धाम सिदाए।
इस तरह की कुचाल नूं इस तरह की नीति नूं देख के नफर नूं दुख बड़ा लगा दुखी बड़ा होया नौकर पर उसदे हुक्म दी उसने तामील कीती वह चला गया।
निरपय होए कर दार शकोह बैठो बिनसे मान रोमोह।
भाव के निरपय होके निडर होके दारा शको हुण बैठ गया है उन्हें अपने मान ते मोह नूं दूर कर दिता।
हित हेरन नर मिले कनेरे सब में बोल उठियो तिस बेरे।
बहुते सारे लोग उस नूं वेखण दे वास्ते इकट्ठे होए पर कवि संतोख सिंह जी लिखते ने कि सारयां दे विच उच्ची उच्ची फिर दारा शको ने पुकार करनी शुरू कीती है। इस तरह सारयां नूं सुना के कहिंदा है
ए तन दार शकोह निहारो आए गहो रिप चह के मारो।
कहिंदा है कि ये शरीर है दारा शको दा कहण तों भाव है कि मैं दारा शको हाँ मैं पुकार के इस गल नूं प्रगट करदा हाँ आए गहो रिप मेरे वैरियो आओ मैनू फड़ लो जे चाहुंदे हो ते कैद कर लो जे चाहुंदे हो ते मार दिओ।
सुन सुन लोक सकल बिस्माए क्यों नहीं दुरे त्रास को पाए।
जदों आम जनता नूं इस गल दा पता लगा कि ओ दारा शको है जिन्हों हुकूमत लभदी फिरदी है जिदे वास्ते औरंगजेब ने वड्डी फौज फैलाई हुई है सारे बड़े उसकी गल नूं सुन के हैरान हुंदे ने क्यों नहीं दुरे त्रास को पाए। बड़े हैरान हो के सारे सोचते ने यह छुपदा क्यों नहीं है यह लुकदा क्यों नहीं है यह डर क्यों नहीं मनदा इस तरह अपने आप नूं प्रगट क्यों कर रहे।
केतक गए सुनावन कारण जो जह कह फिर करे निहारण।
ते कई सुन के चुप रहे ते कईयां ने जाके फिर खबर दित्ती फौज नूं।
नौ रंग के उमराव बडेरे खोजत लश्कर फिरत कनेरे।
औरंगजेब दे जिहड़े वड्डे उमराव जरनैल सन उह ते पहलां ही इस दी भाल दे विच सन इहनूं लभ रहे सन।
तिन सौ कहियो जाए तत्काल सुन कर दौरे कीन उताला। ਜਦੋਂ ਉਹਨਾਂ ਜਰਨੈਲਾਂ ਨੂੰ ਪਤਾ ਲੱਗਾ ਇਹ ਖਬਰ ਮਿਲੀ ਤੇ ਤਤਕਾਲ ਹੀ ਫਿਰ ਕੈਦ ਕਰਨ ਦੇ ਵਾਸਤੇ ਉਹ ਦਾਰਾ ਸ਼ਿਕੋਹ ਦੇ ਵੱਲ ਦੌੜ ਕੇ ਪਹੁੰਚੇ।
ਸੰਸਾਰ ਭਰ ਮਹਾਂਸ ਜਹ ਬੈਸਾ ਨਿਰਭੈ ਤ੍ਰਿਲੋਕੀ ਪਤ ਹੈ ਜੈਸਾ।
ਜਦੋਂ ਉਸ ਨੂੰ ਕੈਦ ਕਰਨ ਦੇ ਵਾਸਤੇ ਪਹੁੰਚੇ ਤੇ ਕਵੀ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਕੋਈ ਵੱਡਾ ਪਰਮਹੰਸ ਗਿਆਨੀ ਬੈਠਾ ਹੁੰਦਾ ਇਸ ਤਰ੍ਹਾਂ ਨਿਰਭੈ ਹੋ ਕੇ ਨਿਡਰ ਹੋ ਕੇ ਬੈਠਿਆ, ਜਾਂ ਫਿਰ ਇਸ ਤਰ੍ਹਾਂ ਆਖਿਆ ਜਾ ਸਕਦਾ ਹੈ ਕਿ ਤਿੰਨਾਂ ਲੋਕਾਂ ਦਾ ਮਾਲਕ ਬੈਠਾ ਹੋਵੇ, ਤ੍ਰਿਲੋਕਪਤੀ ਬੈਠਾ ਹੋਵੇ, ਜੋ ਕਿ ਆਕਾਸ਼ ਲੋਕ ਦਾ, ਮਾਤ ਲੋਕ ਦਾ ਤੇ ਇਸ ਪਤਾਲ ਲੋਕ ਦਾ ਮਾਲਕ ਹੈ, ਭਾਵ ਕਿ ਪ੍ਰਭੂ ਜਿਵੇਂ ਆਪ ਹੁੰਦਾ ਹੈ ਇਸ ਤਰ੍ਹਾਂ ਬੈਠਾ।
ਆਣ ਬਿਲੋਕਿਓ ਦੁਸ਼ਟਨ ਧਾਏ ਗਹਿ ਕਰ ਲੀਨ ਮਤੰਗ ਚੜਾਏ।
ਉਹਨਾਂ ਦੁਸ਼ਟਾਂ ਨੇ ਆਣ ਕੇ, ਫੌਜੀਆਂ ਨੇ ਇਸ ਨੂੰ ਕੈਦ ਕਰ ਲਿਆ ਤੇ ਹਾਥੀ ਦੇ ਉੱਤੇ ਬਿਠਾ ਦਿੱਤਾ।
ਲੇ ਕਰ ਦਿੱਲੀ ਪੁਰ ਕੋ ਗਏ ਦੁਸ਼ਮਣ ਦੁਸ਼ਟ ਹਰਖ ਜੁੱਤ ਪਾਏ।
ਹਾਥੀ ਦੇ ਉੱਤੇ ਬੰਨ ਕੇ ਇਸ ਦਾਰਾ ਸ਼ਕੂਨ ਨੂੰ ਦਿੱਲੀ ਲਿਜਾਇਆ ਗਿਆ। ਜਿਹੜੇ ਦੁਸ਼ਮਣ ਤੇ ਦੋਖੀ ਦੁਸ਼ਟ ਸਨ ਉਹ ਬਹੁਤ ਜ਼ਿਆਦਾ ਪ੍ਰਸੰਨ ਹੋਏ, ਖੁਸ਼ ਹੋਏ।
ਪਾਪ ਆਤਮਾ ਨੌ ਰੰਗ ਮਹਾ ਕਰਕੇ ਕੈਦ ਬਿਠਾਇਓ ਤਹਾਂ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਾਪਾਂ ਵਾਲੀ ਆਤਮਾ ਵਾਲਾ, ਭਾਵ ਕੇ ਪਾਪੀ ਜਿਹੜਾ ਔਰੰਗਜ਼ੇਬ ਸੀ, ਉਹ ਵੀ ਬੜਾ ਪ੍ਰਸੰਨ ਹੋਇਆ। ਕੈਦੀ ਬਣਾ ਕੇ ਉਸਨੇ ਬਿਠਾ ਲਿਆ ਆਪਣੇ ਭਰਾ ਦਾਰਾ ਸ਼ਿਕੋਹ ਨੂੰ। ਇਸ ਜਗ੍ਹਾ ਦੇ ਉੱਤੋਂ ਕਵੀ ਜੀ ਆਪਣੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਹਰ ਖਿਉ ਨੌ ਰੰਗ ਦੁਰਮਤੀ ਸ਼ਰਾ ਫਾਸ ਗਰ ਜਾਹੇ ਚਾਹਤ ਹੱਥ ਬੜ ਪ੍ਰਾਤ ਕੋ ਲੇ ਮਸਲਤ ਸਭ ਪਾਹੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਔਰੰਗਜ਼ੇਬ ਬਹੁਤ ਜ਼ਿਆਦਾ ਖੁਸ਼ ਹੋਇਆ। ਖੋਟੀ ਬੁੱਧ ਵਾਲਾ ਜਿਹਦੇ ਗਲ ਦੇ ਵਿੱਚ ਸ਼ਰਾ ਦੀ ਫਾਸੀ ਸੀ, ਜਿਹਦੇ ਗਲ ਦੇ ਵਿੱਚ ਸ਼ਰਾ ਦਾ ਫੰਦਾ ਸੀ,
ਚਾਹਤ ਬੜੋ ਭਰਾਤ ਕੋ ਮਾਰਾ, ਆਪਣੇ ਵੱਡੇ ਭਰਾ ਦਾਰਾ ਸ਼ਿਕੋਹ ਨੂੰ ਮਾਰਨਾ ਚਾਹੁੰਦਾ,
ਪਰ ਕਹਿੰਦਾ ਲੇ ਮਸਲਤ ਸਭ ਪਾਹੇ, ਪਰ ਸਾਰਿਆਂ ਦੀ ਮਸਲਤ ਲੈਣੀ ਚਾਹੁੰਦਾ, ਸਲਾਹ ਲੈਣੀ ਚਾਹੁੰਦਾ।
ਜਹ ਦਰਵੇਸ਼ ਕੇ ਨਿਪਣ ਮੁਲਾਨੇ ਚਲੈ ਸ਼ਰਾ ਮੈਂ ਜੋ ਬਹੁ ਮਾਨੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੋ ਮੁੱਲਾਂ ਤੇ ਮੁਲਾਣੇ ਸ਼ਰਾ ਦੇ ਵਿੱਚ ਚੱਲਣ ਵਾਲੇ ਸਨ, ਚਤਰ ਮੁੱਲਾਂ ਤੇ ਬਹੁਤੇ ਮਨਤਾ ਵਾਲੇ ਜਿਹੜੇ ਵੀ ਦਰਵੇਸ਼ ਸਨ।
ਸਭ ਕੇ ਨਿਕਟ ਪਠਾਵਣ ਕਰਿਓ ਲੇ ਕਾਗਦ ਪ੍ਰਾਤਾ ਜਿਮ ਧਰਿਓ।
ਭਾਵ ਕੇ ਜਿਵੇਂ ਦਾਰਾ ਸ਼ਿਕੋਹ ਨੂੰ ਫੜਿਆ ਸੀ, ਕੀ ਉਹਦੇ ਉੱਤੇ ਦੋਸ਼ ਲਾਏ ਸਨ, ਉਹ ਇੱਕ ਦੋਸ਼ ਸਾਰੇ ਇਕੱਠੇ ਕਰਕੇ ਉਸ ਨੌਰੰਗੇ ਨੇ ਚਿੱਠੀ ਦੇ ਵਿੱਚ ਲਿਖੇ। ਉਹ ਚਿੱਠੀ ਹਰ ਇੱਕ ਮੁੱਲਾ ਮੁਲਾਣੇ ਦੇ ਕੋਲ ਭੇਜੀ ਗਈ।
ਸ਼ਰਾ ਵਹਿਰੇ ਐਸੇ ਚੱਲਿਓ ਅਵਲੋ ਸੰਕਟ ਨਹੀਂ ਕੋ ਮਿਲਿਓ।
ਔਰੰਗਜ਼ੇਬ ਨੇ ਉਸ ਚਿੱਠੀ ਦੇ ਵਿੱਚ ਲਿਖਿਆ ਸੀ ਕਿ ਇਹ ਦਾਰਾ ਸ਼ਿਕੋਹ ਸ਼ਰਾ ਨੂੰ ਛੱਡ ਕੇ ਦੂਰ ਚਲਾ ਗਿਆ, ਇਹ ਸ਼ਰਾ ਦੇ ਵਿੱਚ ਨਹੀਂ ਚੱਲਿਆ ਅਜੇ ਤੱਕ, ਪਰ ਇਸ ਨੂੰ ਕੋਈ ਦੁੱਖ ਨਹੀਂ ਦਿੱਤਾ ਗਿਆ, ਇਸ ਨੂੰ ਸਜ਼ਾ ਨਹੀਂ ਦਿੱਤੀ ਗਈ।
ਮਾਰਨ ਉਚਿਤ ਲਖੋ ਬੁੱਧ ਸਾਥ ਲਿਖੋ ਨਿਸ਼ਾਨੀ ਨਿਜ ਨਿਜ ਹੱਥ।
ਸਾਰਿਆਂ ਮੁੱਲਾਂ ਮੁਲਾਣਿਆਂ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਮੇਰਾ ਇਰਾਦਾ ਤੇ ਹੈ ਕਿ ਜਿਹੜਾ ਵੀ ਸ਼ਰਾ ਦੇ ਖਿਲਾਫ ਚੱਲਦਾ ਹੈ ਉਸ ਨੂੰ ਮੌਤ ਦੀ ਸਜ਼ਾ ਦੇਣੀ ਚਾਹੀਦੀ ਹੈ। ਤੁਸੀਂ ਵੀ ਇਸ ਗੱਲ ਦੇ ਵਿੱਚ ਹਾਮੀ ਭਰੋ ਕਿ ਇਹ ਮੌਤ ਦਾ ਹੱਕਦਾਰ।
ਸੁਣ ਨੌ ਰੰਗ ਕੋ ਸਵਾਲ ਮੁਲਾਨੇ ਮੂੜ ਜੇ ਨਹੀਂ ਖੁਦਾਏ ਕੋ ਜਾਣੇ।
ਸਾਰਿਆਂ ਮੁਲਾਣਿਆਂ ਨੇ, ਕਵੀ ਜੀ ਲਿਖਦੇ ਨੇ ਕਿ ਔਰੰਗਜ਼ੇਬ ਦੇ ਐਸੇ ਹੁਕਮ ਨੂੰ ਸੁਣਿਆ, ਜਿਹੜੇ ਮੁਲਾਣੇ ਮੂਰਖ ਨੇ ਤੇ ਖੁਦਾ ਦੇ ਰਸਤੇ ਤੋਂ ਖੁੰਝੇ ਹੋਏ ਨੇ, ਕੁਰਾਏ ਪਏ ਨੇ।
ਮਾਰਨ ਉਚਤੈ ਲੱਖ ਲੱਖ ਦੀਨ ਨੌ ਰੰਗ ਕੋ ਡਰ ਔਰ ਬਹੁਕੀਨ।
ਇੱਕ ਪਾਸੇ ਤੇ ਉਹ ਖੁਦਾ ਦੇ ਰਸਤੇ ਤੋਂ ਖੁੰਝੇ ਨੇ, ਦੂਸਰੇ ਪਾਸੇ ਔਰੰਗਜ਼ੇਬ ਦਾ ਡਰ ਹੈ। ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਸਾਰਿਆਂ ਮੁੱਲਾਂ ਮੁਲਾਣਿਆਂ ਨੇ ਇਹੀ ਲਿਖ ਕੇ ਦਿੱਤਾ ਕਿ ਜੋ ਤੁਸੀਂ ਵਿਚਾਰ ਕੀਤੀ ਹੈ ਇਹੀ ਠੀਕ ਹੈ। ਜਿਹੜਾ ਵੀ ਮੁਸਲਮਾਨ ਆਪਣੇ ਰਸਤੇ ਤੋਂ ਖੁੰਝ ਕੇ ਕੁਰਾਏ ਪੈਂਦਾ, ਜਿਹੜਾ ਸ਼ਰ੍ਹਾਂ ਦਾ ਵਿਰੋਧੀ ਹੁੰਦਾ, ਉਹਨੂੰ ਮੌਤ ਦੀ ਸਜ਼ਾ ਦੇਣੀ ਚਾਹੀਦੀ।
ਜੇ ਲੋਭੀ ਲੰਪਟ ਕੂੜਿਆਰੇ ਲਿਖਿਓ ਸਵਣ ਦੀ ਜੈਸ ਮਾਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਿਹੜੇ ਲੋਭੀ ਸਨ, ਜਿਹੜੇ ਝੂਠੇ ਕੂੜਿਆਰ ਸਨ, ਉਹਨਾਂ ਸਾਰਿਆਂ ਨੇ ਇਹੀ ਗੱਲ ਲਿਖ ਕੇ ਦਿੱਤੀ ਹੈ ਕਿ ਇਸ ਨੂੰ ਮਾਰ ਦੇਣਾ ਚਾਹੀਦਾ ਹੈ, ਮੌਤ ਹੀ ਸਜ਼ਾ ਦਾ ਹੱਕਦਾਰ ਹੈ। ਦਾਰਾ ਸ਼ਿਕੋ ਦੇਸ਼ ਬਦੇਸ਼ਣ ਜਹ ਕਹਿ ਸਾਰੇ ਲਿਖ ਲਿਖ ਪਠ ਦੀਨੇ ਹਲ ਕਾਰੇ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹਰ ਇੱਕ ਜਗ੍ਹਾ ਦੇ ਉੱਤੇ ਔਰੰਗਜ਼ੇਬ ਨੇ ਆਪਣੀਆਂ ਚਿੱਠੀਆਂ ਲਿਖ ਕੇ ਕੱਲੀਆਂ ਨੇ ਕਿ ਆਪੋ ਆਪਣੀ ਸਲਾਹ ਦਿਓ ਕਿ ਇਸ ਦੇ ਨਾਲ ਕੀ ਸਰੂਪ ਕੀਤਾ ਜਾਵੇ। ਅਹਮ ਬ੍ਰਹਮ ਬੋਲਣ ਇਹ ਨਕੀਨ ਬਣਿਓ ਖੁਦਾਏ ਆਪ ਕੋ ਜੀਨ। ਚਿੱਠੀਆਂ ਦੇ ਵਿੱਚ ਲਿਖਿਆ ਹੈ ਇਸ ਦਾਰਾ ਸ਼ਿਕੋ ਦੀ ਬਾਬਤ ਕਿ ਦਾਰਾ ਸ਼ਿਕੋ ਕਹਿੰਦਾ ਹੈ ਅਹਮ ਬ੍ਰਹਮ। ਅਹਮ ਬ੍ਰਹਮ ਦਾ ਭਾਵ ਹੁੰਦਾ ਹੈ ਮੈਂ ਹੀ ਖੁਦਾ ਹਾਂ, ਮੈਂ ਹੀ ਰੱਬ ਹਾਂ। ਕਹਿੰਦਾ ਇਸ ਨੇ ਆਪਣੇ ਆਪ ਨੂੰ ਖੁਦਾ ਆਖਿਆ ਹੈ ਤੇ ਮੁਸਲਮਾਨਾਂ ਦੀ ਸ਼ਰ੍ਹਾਂ ਦੇ ਵਿੱਚ ਉਹਨਾਂ ਦੇ ਧਰਮ ਦੇ ਵਿੱਚ ਬਿਲਕੁਲ ਨਾ ਵਾਜਬ ਗੱਲ ਹੈ ਕਿ ਕੋਈ ਆਪਣੇ ਆਪ ਨੂੰ ਖੁਦਾ ਆਖੇ। ਕਹਿੰਦਾ ਇਸ ਨੇ ਅਹਮ ਬ੍ਰਹਮ ਆਖਿਆ ਹੈ, ਆਪਣੇ ਆਪ ਨੂੰ ਖੁਦਾ ਆਖਿਆ, ਇਸ ਕਰਕੇ ਇਹ ਹੱਕਦਾਰ ਬਣਦਾ ਹੈ ਮੌਤ ਦੀ ਸਜ਼ਾ ਦਾ। ਤੁਸੀਂ ਆਪਣੀਆਂ ਰਾਇਆਂ ਲਿਖ ਕੇ ਭੇਜੋ। ਇਸ ਕੀ ਅਪਰ ਸਜ਼ਾ ਏ ਨਾ ਕੋਏ, ਹੱਥ ਸ਼ਮਸ਼ੇਰ ਪ੍ਰਾਣ ਦੇਹੋ ਖੋਏ। ਇਸ ਦੀ ਸਜ਼ਾ ਹੋਰ ਕੋਈ ਹੋ ਨਹੀਂ ਸਕਦੀ, ਇਹੀ ਸਜ਼ਾ ਹੈ ਕਿ ਸ਼ਮਸ਼ੇਰ ਦੇ ਨਾਲ ਤਲਵਾਰ ਦੇ ਨਾਲ ਇਹਦੇ ਪ੍ਰਾਣਾਂ ਦਾ ਨਾਸ਼ ਕਰ ਦਿੱਤਾ ਜਾਵੇ।
ਅਰਥੀ ਗਣ ਦਰਵੇਸ਼ ਮੁਲਾਣੇ ਲਿਖ ਲਿਖ ਦੀਨ ਤ੍ਰਾਸ ਕੋ ਮਾਨੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਿਹੜੇ ਅਰਥੀ ਦਰਵੇਸ਼ ਤੇ ਮੁਲਾਣੇ ਸਨ, ਭਾਵ ਕੇ ਜਿਹੜੇ ਮਤਲਬ ਪ੍ਰਸਤ ਸਨ, ਉਹਨਾਂ ਸਾਰਿਆਂ ਨੇ ਇਹੀ ਗੱਲ ਡਰ ਕੇ ਲਿਖੀ ਹੈ ਕਿ ਤੁਸੀਂ ਜੋ ਫੈਸਲਾ ਕੀਤਾ ਹੈ ਠੀਕ ਫੈਸਲਾ ਹੈ, ਦਾਰਾ ਸ਼ਿਕੋ ਵਾਕਿਆ ਹੀ ਮੌਤ ਦਾ ਹੱਕਦਾਰ ਹੈ। ਪਰ ਕਵੀ ਜੀ ਲਿਖਦੇ ਨੇ ਜੇ ਨਿਸੰਗ ਮਗ ਲਖਿਓ ਖੁਦਾਏ ਨਹੀਂ ਤ੍ਰਾਸ ਨੌ ਰੰਗ ਕੋ ਪਾਏ। ਤਿੰਨੋ ਸਾਚ ਲਿਖ ਕਾਗਦ ਪਠੇ ਚਿੱਤ ਮੈਂ ਦੁਖੀ ਭਇਓ ਜਿਨ ਅਤੇ। ਜੋ ਨਿਸੰਗ ਭਾਵ ਕੇ ਜਿਹੜੇ ਨਿਸੰਗ ਸਨ, ਜਿਹੜੇ ਨਿਡਰ ਸਨ, ਮਗ ਲਖਿਓ ਖੁਦਾਏ ਜਿਹੜੇ ਖੁਦਾ ਦੇ ਸੱਚੇ ਮਾਰਗ ਦੇ ਪਾਂਧੀ ਸਨ, ਜਿਹੜੇ ਕਿ ਇਸ ਗੱਲ ਨੂੰ ਸੱਚਾ ਮੰਨਦੇ ਸਨ, ਨਹੀਂ ਤ੍ਰਾਸ ਨੌ ਰੰਗ ਤੇ ਪਾਵਾ। ਪਰ ਉਹਨਾਂ ਮਨੁੱਖਾਂ ਨੇ ਰਤਾ ਵੀ ਕੋਈ ਔਰੰਗਜ਼ੇਬ ਬਾਦਸ਼ਾਹ ਦੇ ਡਰ ਨੂੰ ਨਹੀਂ ਮੰਨਿਆ। ਤਿੰਨੋ ਸਾਚ ਲਿਖ ਕਾਗਦ ਪਠੇ, ਉਹਨਾਂ ਨੇ ਸੱਚੋ ਸੱਚ ਕਾਗਜ਼ ਲਿਖ ਕੇ ਕੱਲੇ ਨੇ। ਚਿੱਤ ਮੈਂ ਦੁਖੀ ਪਇਓ ਜਿਨ ਅਤੇ, ਜਿਨ੍ਹਾਂ ਦੀਆਂ ਚਿੱਠੀਆਂ ਨੂੰ ਪੜ੍ਹ ਕੇ ਬੜਾ ਦੁਖੀ ਹੋਇਆ, ਕਿਉਂਕਿ ਉਹਨਾਂ ਸਾਰਿਆਂ ਨੇ ਦਾਰਾ ਸ਼ਿਕੋ ਦੇ ਪੱਖ ਦੀ ਗੱਲ ਆਖੀ ਹੈ, ਵਿਰੋਧ ਦੀ ਗੱਲ ਨਹੀਂ ਕੀਤੀ।
ਸਭ ਬਿਦ ਦਾਰਾ ਸ਼ਿਕੋ ਸੁਜਾਨ ਪ੍ਰਾਣ ਹਾਣ ਕੇ ਉਚਿਤ ਨਾ ਜਾਣਾ।
ਉਹਨਾਂ ਨੇ ਲਿਖਿਆ ਹੈ ਕਿ ਦਾਰਾ ਸ਼ਿਕੋ ਹਰ ਇੱਕ ਵਿਧੀ ਦੇ ਨਾਲ ਸੁਜਾਨ ਹੈ, ਸ੍ਰੇਸ਼ਟ ਮਹਾਂਪੁਰਸ਼ ਹੈ, ਇਹਦੇ ਪ੍ਰਾਣਾਂ ਦਾ ਹਾਣ ਕਰਨਾ ਨਹੀਂ ਚਾਹੀਦਾ, ਇਹ ਬਿਲਕੁਲ ਵੀ ਸਜ਼ਾ ਦਾ ਹੱਕਦਾਰ ਨਹੀਂ।
ਜੋ ਜਿਸ ਕੋ ਹੋਵਤ ਦੁਖਦਾਈ ਸ਼ਰਾ ਬੀਚ ਸੋ ਉਚਿਤ ਸਜਾਈ।
ਉਹਨਾਂ ਨੇ ਆਪਣਾ ਮਤ ਲਿਖ ਕੇ ਭੇਜਿਆ ਕਿ ਸਗੋਂ ਜਿਹੜਾ ਦਾਰਾ ਸ਼ਿਕੋ ਦੇ ਵਾਸਤੇ ਦੁੱਖ ਖੜਾ ਕਰੇਗਾ ਉਹ ਸ਼ਰ੍ਹਾਂ ਦੇ ਵਿੱਚ ਸਜ਼ਾ ਦਾ ਹੱਕਦਾਰ ਹੈ, ਭਾਵ ਕਿ ਜਿਹੜਾ ਇਸ ਦੇ ਉੱਤੇ ਜ਼ੁਲਮ ਕਰੇਗਾ ਇਸ ਦਾਰਾ ਸ਼ਿਕੋ ਨੂੰ ਦੁੱਖ ਦੇਵੇਗਾ, ਦਰਅਸਲ ਸ਼ਰ੍ਹਾਂ ਦੇ ਮੁਤਾਬਕ ਉਹ ਦੋਸ਼ੀ ਹੋਵੇਗਾ ਤੇ ਸਜ਼ਾ ਦਾ ਹੱਕਦਾਰ ਹੋਵੇਗਾ।
ਇਮ ਲਿਖ ਵਿਰਲੇ ਸੰਤਨ ਭੇਜਾ ਜਿਸ ਪੜ ਦੁੱਖ ਜਨ ਫਟਤ ਕਰੇ ਜਾ।
ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਿਰਲੇ ਹੀ ਸੰਤ ਮਹਾਤਮਾ ਸਨ ਜਿਨ੍ਹਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਲਿਖ ਕੇ ਭੇਜੀਆਂ ਨੇ, ਜਿਨ੍ਹਾਂ ਗੱਲਾਂ ਨੂੰ ਪੜ੍ਹ ਕੇ ਫਟਿਆ ਕਲੇਜਾ ਔਰੰਗਜ਼ੇਬ ਦਾ।
ਲਿਖਤ ਤੀਨ ਸੈ ਅਪਰ ਬਹੱਤਰ ਜਹ ਕਹਿ ਤੇ ਭੇਜੇ ਕਹਿ ਪੱਤਰ।
372 ਜਿਹੜੀਆਂ ਚਿੱਠੀਆਂ ਨੇ ਉਹ ਇਸ ਤਰੀਕੇ ਦੇ ਨਾਲ ਲਿਖ ਕੇ ਕੱਲੀਆਂ ਗਈਆਂ।
ਬੇ ਮੁਹਤਾਜੇ ਸੰਤ ਜੇ ਪੂਰੇ ਤਿੰਨੋਂ ਨਾ ਲਿਖਿਓ ਕਹਿਓ ਤਿਸ ਕੂਰੇ।
ਜਿਹੜੇ ਬੇਮੁਹਤਾਜ ਸਨ, ਜਿਨ੍ਹਾਂ ਨੂੰ ਕਿਸੇ ਦੀ ਮੁਹਤਾਜੀ ਨਹੀਂ ਸੀ, ਜਿਹੜੇ ਪੂਰਨ ਸੰਤ ਸਨ, ਉਹਨਾਂ ਨੇ ਇਹੀ ਗੱਲ ਲਿਖ ਕੇ ਕੱਲੀ ਹੈ ਕਿ ਇਹ ਨਿਰਦੋਸ਼ ਹੈ, ਇਹਨੂੰ ਬਿਲਕੁਲ ਕੋਈ ਸਜ਼ਾ ਦੇਣੀ ਨਹੀਂ ਚਾਹੀਦੀ, ਜਿਹੜਾ ਇਸਨੂੰ ਸਜ਼ਾ ਦੇਵੇਗਾ ਉਹ ਸ਼ਰ੍ਹਾਂ ਦੇ ਉਲਟ ਤੁਰੇਗਾ।
ਮਹਾ ਦੁਸ਼ਟ ਹੋਇਓ ਚਹਿ ਸਾਚਾ ਲਿਖਿਓ ਸ਼ਰਈਅਣ ਕੋ ਸਭ ਸਾਚਾ।
ਪਰ ਵੱਡਾ ਦੁਸ਼ਟ ਸੀ ਔਰੰਗਜ਼ੇਬ, ਆਪਣੇ ਆਪ ਨੂੰ ਸੱਚਾ ਕਰਨ ਦੀ ਉਸਨੇ ਚੇਸ਼ਟਾ ਕੀਤੀ ਤੇ ਜਿਹੜੇ ਸ਼ਰਈ ਸਨ, ਜਿਹੜੇ ਮੁੱਲਾ ਮੁਲਾਣੇ ਸਨ, ਜਿਨ੍ਹਾਂ ਨੇ ਉਹ ਫਤਵੇ ਲਾਏ ਨੇ ਮੌਤ ਦੇ, ਉਹਨਾਂ ਨੂੰ ਉਸਨੇ ਸੱਚਾ ਕਰਕੇ ਮੰਨਿਆ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਪ੍ਰਦੇਸ਼ ਜਾਣ ਤੋਂ ਪਹਿਲਾਂ ਜਿੰਨੇ ਵੀ ਵੱਡੇ ਵੱਡੇ ਪੰਜਾਬ ਦੇ ਵਿੱਚ ਅਹੁਦੇਦਾਰ ਸਨ, ਸਾਰਿਆਂ ਤੋਂ ਅੰਗਰੇਜ਼ਾਂ ਨੇ ਪੁੱਛਿਆ ਕਿ ਦੱਸੋ
ਇਸ ਨੂੰ ਇਸ ਦੇਸ਼ ਦੇ ਵਿੱਚ ਰਹਿਣ ਦਿੱਤਾ ਜਾਵੇ ਜਾਂ ਕਿ ਫੜ ਕੇ ਕੈਦ ਕਰਕੇ ਲਿਜਾਇਆ ਜਾਵੇ। ਜਿੰਨੇ ਵੀ ਵੱਡੇ ਵੱਡੇ ਮਹੰਤ ਸਨ, ਜਿਹੜੇ ਕਿ ਰਾਜੇ ਮਹਾਰਾਜੇ ਸਨ, ਉਹਨਾਂ ਸਾਰਿਆਂ ਨੇ ਲਿਖ ਕੇ ਦਿੱਤਾ ਕਿ ਰਾਮ ਸਿੰਘ ਇਸ ਦੇਸ਼ ਦੇ ਵਿੱਚ ਰਹਿਣਾ ਨਹੀਂ ਚਾਹੀਦਾ। ਜੇਕਰ ਇਸ ਦੇਸ਼ ਦੇ ਵਿੱਚ ਰਾਮ ਸਿੰਘ ਰਹੇਗਾ ਤੇ ਫਤੂਰ ਮਚਾ ਦੇਗਾ, ਇਹ ਗਦਰ ਪਾ ਦੇਗਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਅੰਮ੍ਰਿਤਸਰ ਦੇ ਵਿੱਚ ਦੋ ਹੀ ਐਸੇ ਮਹੰਤ ਸਨ ਜਿਨ੍ਹਾਂ ਨੇ ਇਹ ਗੱਲ ਲਿਖੀ ਹੈ ਕਿ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਪ੍ਰਦੇਸ ਖੜਨਾ ਨਹੀਂ ਚਾਹੀਦਾ, ਇਹ ਸ਼ਾਂਤੀ ਦੇ ਸਰੂਪ ਨੇ। ਮੇਰਾ ਸਿਰਫ ਸਾਰੀ ਗੱਲ ਕਹਿਣ ਤੋਂ ਭਾਵ ਹੈ ਕਿ ਸਾਰਿਆਂ ਦੇ ਵੱਲ ਚਿੱਠੀਆਂ ਲਿਖ ਕੇ ਘੱਲੀਆਂ ਨੇ ਬਾਦਸ਼ਾਹ ਨੇ ਕਿ ਦੱਸੋ ਇਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਜਾਂ ਨਾ ਦਿੱਤੀ ਜਾਵੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵਿਰਲੇ ਹੀ ਉਹ ਸਨ ਜਿਨ੍ਹਾਂ ਨੇ ਇਸ ਗੱਲ ਦੇ ਉੱਤੇ ਆਪਣਾ ਮਤ ਪੇਸ਼ ਕੀਤਾ ਕਿ ਦਾਰਾ ਸ਼ਕੋ ਨਿਰਦੋਸ਼ ਹੈ, ਇਹਨੂੰ ਮੌਤ ਦੀ ਸਜ਼ਾ ਦੇਣੀ ਨਹੀਂ ਚਾਹੀਦੀ। ਪਰ ਬਹੁਤੇ ਸਾਰੇ ਮੁੱਲਾ ਮੁਲਾਣੇ ਤੇ ਕਾਜ਼ੀ ਐਸੇ ਸਨ ਜਿਨ੍ਹਾਂ ਨੇ ਫਤਵੇ ਨੂੰ ਲਾਇਆ ਕਿ ਮੌਤ ਦਾ ਹੱਕਦਾਰ ਹੈ, ਇਹਨੇ ਅਹਿਮ ਬ੍ਰਹਮ ਆਖਿਆ, ਇਹਨੇ ਆਖਿਆ ਕਿ ਮੈਂ ਹੀ ਖੁਦਾ ਹਾਂ। ਇਸ ਤਰੀਕੇ ਦੇ ਨਾਲ ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਨਾਂ ਗੱਲਾਂ ਦੇ ਵੱਲ ਧਿਆਨ ਨਹੀਂ ਕੀਤਾ ਜਿਹੜੀਆਂ ਕਿ ਦਾਰਾ ਸ਼ਕੋ ਦੇ ਹੱਕ ਦੀਆਂ ਹੋਈਆਂ ਨੇ। ਉਹਨਾਂ ਮੁਲਾਣਿਆਂ ਦੀ ਗੱਲ ਨੂੰ ਮੰਨਿਆ ਔਰੰਗਜ਼ੇਬ ਨੇ ਕਿ ਮੌਤ ਦੀ ਸਜ਼ਾ ਦਾ ਹੱਕਦਾਰ। ਜਿਹਨੂੰ ਯਥਾਰਥ ਬਾਕ ਬਖਾਨੇ ਪੱਖੀ ਦਾਰਾ ਸ਼ਕੋ ਸਜਾਨੇ, ਉਸ ਵੇਲੇ ਕੀ ਕੀਤਾ ਔਰੰਗਜ਼ੇਬ ਨੇ ਜਿਨ੍ਹਾਂ ਨੇ ਸੱਚੀਆਂ ਗੱਲਾਂ ਆਖੀਆਂ ਸਨ ਜਿਹੜੇ ਕਿ ਦਾਰਾ ਸ਼ਕੋ ਦੇ ਪੱਖੀ ਸਨ। ਤਿੰਨ ਕੇ ਸਾਥ ਵਿਰੋਧ ਵਧਾਇਓ, ਕੇਤਕ ਕੋ ਗਹਿ ਗਹਿ ਮਰਵਾਇਓ, ਉਹਨਾਂ ਦੇ ਨਾਲ ਬੜਾ ਵੈਰ ਵਧਾਇਆ ਜਿਨ੍ਹਾਂ ਨੇ ਦਾਰਾ ਸ਼ਕੋ ਦੇ ਹੱਕ ਦੀ ਗੱਲ ਕੀਤੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈਆਂ ਨੂੰ ਫੜ ਫੜ ਕੇ ਉਸਨੇ ਕਤਲ ਕਰਵਾ ਦਿੱਤਾ ਜਿਹੜੇ ਕਿ ਦਾਰਾ ਸ਼ਕੋ ਦੇ ਹੱਕ ਦੀ ਗੱਲ ਕਰਦੇ ਸਨ। ਸਰਮਦ ਨਾਮ ਏਕ ਦਰਵੇਸ਼, ਰਹਿ ਪੁਰੀ ਮੈਂ ਵਸਤ ਵਸ਼ੇਸ਼। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਿੱਲੀ ਸ਼ਹਿਰ ਦੇ ਵਿੱਚ ਇੱਕ ਸਰਮਦ ਨਾਮ ਦਾ ਦਰਵੇਸ਼ ਫਕੀਰ ਰਹਿੰਦਾ ਸੀ, ਬੜਾ ਮਸਤ ਸੀ। ਪ੍ਰਭੂ ਕੇ ਰੰਗ ਰਚਿਓ ਨਿਤ ਰਹਿ, ਕਬ ਕਬ ਮੌਜ ਆਪਣੀ ਕਹਿ। ਉਹ ਜਿਹੜਾ ਸਰਮਦ ਨਾਮ ਦਾ ਫਕੀਰ ਦਰਵੇਸ਼ ਸੀ, ਕਵੀ ਜੀ ਲਿਖਦੇ ਨੇ ਹਮੇਸ਼ਾ ਮਸਤ ਰਹਿੰਦਾ ਸੀ, ਪ੍ਰਭੂ ਦੇ ਰੰਗ ਦੇ ਵਿੱਚ ਰੰਗਿਆ ਰਹਿੰਦਾ ਸੀ, ਕਦੇ ਕਦੇ ਆਪਣੀ ਮੌਜ ਦੇ ਵਿੱਚ ਉਹ ਬੋਲਦਾ ਸੀ। ਦਾਰਸ਼ ਕੋ ਸ਼ਾਹ ਹਮਕੀਨ, ਸਲਤਨਤ ਅਬਨਾਸ਼ੀ ਤਿਸ ਦੀਨ। ਜਦੋਂ ਆਪਣੀ ਮਸਤੀ ਦੇ ਵਿੱਚ ਹੁੰਦਾ ਸੀ ਤੇ ਜੋ ਉਹਦੇ ਮੂੰਹ ਦੇ ਵਿੱਚ ਆਉਂਦਾ ਸੀ ਫਿਰ ਉਹ ਬੋਲਦਾ ਸੀ। ਕਵੀ ਜੀ ਲਿਖਦੇ ਨੇ ਕਿ ਉਸਨੇ ਇਹ ਗੱਲ ਆਖੀ, ਦਾਰਸ਼ ਕੋ ਸ਼ਾਹ ਹਮਕੀਨ, ਦਾਰਸ਼ ਕੋ ਨੂੰ ਮੈਂ ਬਾਦਸ਼ਾਹ ਬਣਾ ਦਿੱਤਾ, ਜਿਹੜੀ ਨਾ ਨਾਸ ਹੋਣ ਵਾਲੀ ਸਲਤਨਤ ਨਾ ਉਸਦਾ ਰਾਜ ਬਖਸ਼ਿਆ ਮੈਂ ਦਾਰਸ਼ ਕੋ ਨੂੰ। ਸੁਣ ਸੁਣ ਅਵਰੰਗ ਕੋ ਨਰ ਕਹਿ, ਰਿਸਤੇ ਜਰ ਅਦਕ ਦੁੱਖ ਕਹਿ। ਹੁਣ ਉਸਦੀ ਰੋਜ਼ ਇਸ ਤਰ੍ਹਾਂ ਦੀ ਆਵਾਜ਼ ਹੈ, ਮੈਂ ਦਾਰਾ ਸ਼ਕੋ ਨੂੰ ਬਾਦਸ਼ਾਹ ਬਣਾ ਦਿੱਤਾ, ਨਾ ਨਾਸ ਹੋਣ ਵਾਲਾ ਤਖ਼ਤ ਇਸ ਨੂੰ ਦੇਵਾਂਗਾ। ਇਹ ਗੱਲਾਂ ਸੁਣ ਸੁਣ ਕੇ ਲੋਕਾਂ ਨੇ ਔਰੰਗਜ਼ੇਬ ਨੂੰ ਜਾ ਕੇ ਦੱਸੀਆਂ, ਗੁੱਸੇ ਦੇ ਨਾਲ ਬੜਾ ਸੜਿਆ। ਜਿੱਤ ਕਿਤ ਪੂਰਨ ਸੰਤ ਮਹਾਨੇ, ਤਿੰਨ ਤੇ ਸੁਣੇ ਭਰਾਤ ਜਸ ਮਾਨੇ। ਕਵੀ ਜੀ ਲਿਖਦੇ ਨੇ ਕਿ ਜਿੰਨੇ ਵੀ ਪੂਰਨ ਸੰਤ ਮਹਾਨ ਸਨ ਉਹ ਸਾਰੇ ਦਾਰਾ ਸ਼ਕੋ ਦੇ ਹੱਕ ਦੀ ਗੱਲ ਕਰਦੇ ਸਨ, ਤੇ ਜਿਹੜਾ ਸਰਮਦ ਫਕੀਰ ਸੀ ਇਹ ਤੇ ਪ੍ਰਗਟ ਰੂਪ ਦੇ ਵਿੱਚ ਬਾਜ਼ਾਰਾਂ ਦੇ ਵਿੱਚ ਰੌਲਾ ਪਾਉਂਦਾ ਸੀ, ਹੱਕ ਦੀ ਗੱਲ ਕਰਦਾ ਸੀ ਦਾਰਾ ਸ਼ਕੋ ਦੀ। ਪਾਇ ਕਸ਼ਟ ਕੇ ਚਿਤ ਰਸ ਪੀਨਾ, ਤਬੈ ਦੁਰਮਤੀ ਹੁਕਮ ਕਰ ਦੀਨਾ। ਬੜਾ ਦੁਖੀ ਹੋਇਆ, ਬਹੁਤ ਜ਼ਿਆਦਾ ਨੌਰੰਗੇ ਨੂੰ ਗੁੱਸਾ ਆਇਆ ਤੇ ਖੋਟੀ ਬੁੱਧ ਵਾਲੇ ਨੇ ਇੱਕ ਹੁਕਮ ਜਾਰੀ ਕੀਤਾ, ਕਹਿੰਦਾ ਰਾਸ਼ਵ ਪਰ ਚੜਾਏ ਲੈ ਜਾਵੋ, ਚੌਂ ਦਿਸ਼ ਪੁਰ ਕੇ ਵਿਦਤ ਫਿਰਾਵੋ। ਕਹਿੰਦਾ ਕਿ ਦਾਰਾ ਸ਼ਕੋ ਨੂੰ ਖੋਤੇ ਦੇ ਉੱਤੇ ਚੜਾ ਕੇ ਹਰ ਇੱਕ ਗਲੀ ਬਾਜ਼ਾਰ ਦੇ ਵਿੱਚ ਫੇਰਿਆ ਜਾਵੇ, ਇਹ ਮੇਰਾ ਹੁਕਮ ਹੈ। ਸਾਵੀ ਉਮਰਾਵ ਆਦ ਜੇ ਲੋਕ, ਸੁਣ ਕਰ ਬਿਸਮੇ ਧਾਰੇ ਔਰ ਸੋਗ। ਜਿੰਨੇ ਵੀ ਕਚਹਿਰੀ ਦੇ ਵਿੱਚ ਉਮਰਾਵ ਸਨ ਜਾਂ ਆਮ ਲੋਕ ਸਨ, ਉਹਨਾਂ ਨੇ ਇਸ ਹੁਕਮ ਨੂੰ ਬਹੁਤ ਮਾੜਾ ਮੰਨਿਆ, ਮਨ ਦੇ ਵਿੱਚ ਸੋਗ ਵਧਿਆ। ਨਹੀਂ ਕਹਿ ਸਕੈ ਅਧਕ ਡਰ ਧਾਰੈ, ਮਹਾਂਕੂਰ ਦੁਰਮਤੀ ਵਿਚਾਰੈ। ਕਈ ਐਸੇ ਨੇ ਜਿਹੜੇ ਕਿ ਦੁਖੀ ਬੜੇ ਹੋਏ ਪਰ ਡਰਦੇ ਮਾਰੇ ਕਹਿ ਨਹੀਂ ਸਕਦੇ, ਪਰ ਇਹ ਖੋਟੀ ਬੁੱਧ ਵਾਲੀ ਉਸਨੇ ਵਿਚਾਰ ਕੀਤੀ ਹੈ ਕਿ ਆਪਣੇ ਹੀ ਭਰਾ ਨੂੰ ਉਸਨੇ ਇਸ ਤਰ੍ਹਾਂ ਦਾ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ। ਤਉ ਕਿਨੋ साहस कर भारी हाथ जोर कर अर्ज गुजारी। पर कवि जी लिखते ने ता भी किसी ने साहस नू धारण किया, बेडर होके किसी ने आख्या कि इस तरह का करना कम योग नहीं।
शाहन के सुत योग न ऐसे हुक्म दियो राशब को जैसे।
किसी ने आख्या कि बादशाह का जरा पुत्र है वह इस तरह के काम करने के वास्ते योग नहीं है। भावे कि तू भी बादशाह का पुत्र है, ये भी तेरा भरा है, ये भी बादशाह का पुत्र है, इस तरह जलील करना सारे शहर के विच इस नू ठीक नहीं होगा कि खोते ते चढ़ा के इस नू गलियां बाजारां दे विच फेरे जावे। किसी ने साहस नू धारण करके औरंगजेब नू इस तरह की सलाह दिती है, मशवरा दिता है, अगों किस तरह का जवाब देवेगा औरंगजेब ये कल दे प्रसंग दे विच अर्ज करांगा क्योंकि समय दी समाप्ति है। कवि संतोख सिंह जी जिस तरह अगे प्रसंग नू बयान करनगे मैं उसे तरह साध संगत दे सन्मुख अर्ज करांगा। अगे जो सतगुरु सच्चे पातशाह जी दी रजा होवेगी उसे तरह वरते गया जिन्या ही अर्जा करता होया। मैं इत्थे ही कथा नू विश्राम दे के सारी साध संगत तो खिमा दा जाचका।
हे अच्युत हे पार ब्रह्म अविनाशी अगनाश, हे पूर्ण हे सर्व मैं दुख पंजन गुणतास, हे संगी हे निरंकार हे निर्गुण सब टेक, हे गोविंद हे गुण निदान जाक सदा विवेक, हे अपरंपर हर हरे है पी होवन हार, हे संता कै सदा संग ने धाराया धार, हे ठाकुर हो दास रो मैं निर्गुण गुण नहीं कोई, नानक दी जय नाम दान राखो ही है परोय, जाही कुल ते प्रगट होय ताही कुल को नाम, पुन द्वादस गुरिंड को मेरी है परनाम।